ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ
ਬੰਦਨ
ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ
ਨਾਸਕ
ਹਰ ਗੋਬਿੰਦ ਸੁਭ ਸੁਮਤ ਪਰਕਾਸ਼ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰ ਕ੍ਰਿਸ਼ਨ ਮਨਾਇ ਬਹੋਰੀ ਤੇਗ ਬਹਾਦਰ ਪਰਮ ਕਿਰ ਪਾਲਾ ਪਰਮ ਕਿਰ ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ
ਸੀਸਾ
ਬੰਦੋ ਬਾਰ ਬਾਰ ਜਗਦੀਸ਼ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ
ਵੈਰਾਗ
ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ
ਅਨੁਰਾਗ
ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ
ਵਿਕਾਰ
ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਏਕੰਕਾਰਾ ਸਤਗੁਰੂ ਤੇਹ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸਿੰਧ ਮਹਾਨਦੀ ਕੇ ਉਰੇ ਪੱਚੀਸ ਕੋਸ ਪਰ ਥਾਨ ਗਿਰ ਉੱਚੋ ਕੋਸਕ ਤਾਂ ਦੇਖਿਓ ਕਿਰਪਾ
ਚਵਰ ਸ਼ਤਰ ਤਖਤ ਦੇ ਮਾਲਕ ਵਾਹਿਗੁਰੂ ਜੀ ਕਾ ਦੋ ਜਹਾਨ ਖਾਲੀ ਦੋ ਚਵਰ ਸ਼ਤਰ ਤਖਤ ਦੇ ਮਾਲਕ ਵਾਲੀ ਦੋ ਜਹਾਨ ਵਾਲੀ ਦੋ ਜਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰੂ ਰੂਪ ਸਰ ਸੰਗਤ ਜੀਓ ਸੰਧਿਆ ਦੇ ਸਮੇਂ ਦਾ ਦੀਵਾਨ ਸਜਿਆ ਹੈ ਸੋ ਦਰ ਰਹਿਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਔਰ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਦੇ ਪਾਸੋਂ ਸ਼੍ਰਵਣ ਕੀਤਾ ਹੈ ਹੁਣ ਚੱਲ ਰਹੀ ਗੁਰ ਇਤਿਹਾਸ ਕਥਾ ਦਾ ਸਮਾਂ ਹੋਇਆ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਜੀਵਨ ਇਤਿਹਾਸ ਕੌਤਕਾਂ ਦੀ ਲੜੀਵਾਰ ਵਿਚਾਰ ਨੂੰ ਕੱਲ ਆਪ ਜੀ ਨੇ ਇੱਥੋਂ ਤੱਕ ਸ਼੍ਰਵਣ ਕੀਤਾ ਸੀ ਕਿ ਮਹਾਰਾਜ ਕਸ਼ਮੀਰ ਦੇ ਇਲਾਕੇ ਦੇ ਵਿੱਚ ਵਿਚਰ ਰਹੇ ਨੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਇੱਕ ਬ੍ਰਹਮਦਾਸ ਨਾਂ ਦਾ ਵਿਦਿਆ ਅਭਿਮਾਨੀ ਪੰਡਿਤ ਆਇਆ ਜੋ ਬਹੁਤ ਪੜ੍ਹਿਆ ਲਿਖਿਆ ਸੀ। ਉਸ ਦੇ ਹੰਕਾਰ ਨੂੰ ਦੇਖਦਿਆਂ ਹੋਇਆਂ ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਭਾਵੇਂ ਵਿਦਿਆ ਪੜ੍ਹ ਪੜ੍ਹ ਕੇ ਕੋਈ ਇਤਨੀਆਂ ਕਿਤਾਬਾਂ ਪੜ੍ਹੇ ਕਿ ਗੱਡੇ ਲੱਦੇ ਜਾ ਸਕਣ, ਬੇੜੀਆਂ ਭਰੀਆਂ ਜਾ ਸਕਣ, ਸਾਲਾਂ ਸਾਲਾਂ ਤੱਕ ਕੋਈ ਸਵਾਸ ਸਵਾਸ ਪੜ੍ਹੇ, ਪਰ ਗੱਲ ਤਾਂ ਹੀ ਲੇਖੇ ਦੇ ਵਿੱਚ ਪੈਂਦੀ ਹੈ ਜੇਕਰ ਉਹ ਇੱਕ ਦੇ ਚਰਨਾਂ ਦੇ ਨਾਲ ਜੁੜ ਜਾਏ, ਨਹੀਂ ਤੇ ਜੀਵਨ ਵੀ ਬਰਬਾਦ ਤੇ ਉਹ ਵਿਦਿਆ ਦਾ ਵੀ ਕੋਈ ਬਹੁਤਾ ਅਸਰ ਨਹੀਂ। ਸਤਿਗੁਰੂ ਮਹਾਰਾਜ ਜੀ ਨੇ ਫਿਰ ਉਸਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ। ਉਸਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਮਹਾਰਾਜ ਜੀ ਦੀ ਚਰਨ ਪਾਹੁਲ ਲਈ, ਔਰ ਸਤਿਗੁਰੂ ਮਹਾਰਾਜ ਜੀ ਨੇ ਉਸ ਇਲਾਕੇ ਦੇ ਵਿੱਚ ਜਿਹੜੀ ਧਰਮਸ਼ਾਲਾ ਬਣਾਈ ਸੀ, ਸਤਿਗੁਰਾਂ ਨੇ ਉੱਥੇ ਉਸਨੂੰ ਵਾਹਿਗੁਰੂ ਦੇ ਘਰ ਦੀਆਂ ਕਥਾ ਕਹਾਣੀਆਂ ਸੰਗਤ ਨੂੰ ਸੁਣਾਉਣ ਦਾ ਉਪਦੇਸ਼ ਦਿੱਤਾ, ਔਰ ਆਪ ਨਾਮ ਬਾਣੀ ਦੇ ਨਾਲ ਜੁੜਨ ਦਾ ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ। ਇਹ ਸਾਰੀ ਵਿਚਾਰ ਨੂੰ ਵਿਸਤਾਰ ਦੇ ਨਾਲ ਆਪ ਜੀ ਨੇ ਕੱਲ੍ਹ ਸ਼੍ਰਵਣ ਕੀਤਾ ਸੀ। ਅੱਗੇ ਜਿਸ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਯਾਤਰਾ ਤੇ ਜਾਂਦੇ ਨੇ, ਭਾਈ ਸੰਤੋਖ ਸਿੰਘ ਜੀ ਉਸ ਨੂੰ ਬਿਆਨ ਕਰਦੇ ਨੇ, ਉਹ ਸਾਰੀ ਵਿਚਾਰ ਨੂੰ ਆਪ ਬੈਠ ਕੇ ਸ਼੍ਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਿੰਧ ਮਹਾਨਦੀ ਕੇ ਉਰੇ 25 ਕੋਸ ਪਰ ਥਾਨ।
ਭਾਈ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਜੋ ਦਰਿਆਏ ਸਿੰਧ ਹੈ, ਅੱਜ ਕੱਲ ਦੇ ਤਕਰੀਬਨ ਪਾਕਿਸਤਾਨ ਦੇ ਵਿੱਚ ਰਹਿ ਗਿਆ ਹੈ, ਬਹੁਤ ਵੱਡਾ ਦਰਿਆ ਹੈ। ਵੈਸੇ ਸਿੰਧ ਸਮੁੰਦਰ ਨੂੰ ਕਹਿੰਦੇ ਨੇ, ਲੇਕਿਨ ਇਹ ਇਤਨਾ ਵੱਡਾ ਦਰਿਆ ਹੈ ਕਿ ਇਸ ਨੂੰ ਵੀ ਨਾਂ ਸਿੰਧ ਦਾ ਦਿੱਤਾ ਗਿਆ, ਸਮੁੰਦਰ ਦਾ ਹੀ ਨਾਂ ਦੇ ਦਿੱਤਾ। ਤੋ ਇਹ ਜੋ ਦਰਿਆਏ ਸਿੰਧ ਹੈ, ਇਹਦੇ ਤੋਂ ਭਾਈ ਸਾਹਿਬ ਕਹਿੰਦੇ ਨੇ ਤਕਰੀਬਨ 25 ਕੋ ਇਧਰਲੇ ਪਾਸੇ ਤੇ
ਗਿਰ ਉੱਚੋ ਕੋਸ਼ਕ ਤਹਾਂ ਦੇਖਿਓ ਕਿਰਪਾ ਨਿਧਾਨ।
ਕਿਰਪਾ ਦੇ ਖਜ਼ਾਨੇ ਸਤਿਗੁਰੂ ਮਹਾਰਾਜ ਨੇ ਦਰਿਆ ਸਿੰਧ ਤੋਂ 25 ਕੋ ਅਜੇ ਉਰੇ ਹੀ ਸਨ, ਇੱਕ ਪਾਸੇ ਤੇ ਇੱਕ ਕਾਫੀ ਉੱਚਾ ਪਹਾੜ ਸਤਿਗੁਰਾਂ ਦੀ ਨਿਗਾਹ ਪਿਆ ਹੈ।
ਤਰਵਰ ਹਰਿਤ ਤਰੇ ਥਲ ਸੁੰਦਰ।
ਸਤਿਗੁਰੂ ਮਹਾਰਾਜ ਉਸ ਪਹਾੜੀ ਦੇ ਥੱਲੇ ਇੱਕ ਬਹੁਤ ਸੁੰਦਰ ਰੁੱਖ ਸੀ ਤੇ ਉਹਦੇ ਨੇੜੇ ਮਹਾਰਾਜ ਬੈਠ ਗਏ ਹਨ।
ਬੈਠੇ ਗੁਰੂ ਸਗਲ ਗੁਣ ਮੰਦਰ।
ਜੋ ਸਾਰੇ ਗੁਣਾਂ ਦੇ ਘਰ ਐਸੇ ਦਾਤਾ ਗੁਰੂ ਜੀ ਉਸ ਪਹਾੜੀ ਦੇ ਥੱਲੇ ਰੁੱਖ ਦੇ ਥੱਲੇ ਬੈਠ ਗਏ ਹਨ।
ਸਹਿਜ ਸੁਪਾਇਕ ਕੇਤਕ ਕਲ।
ਕੁਝ ਕੁ ਸਮਾਂ ਸਤਿਗੁਰੂ ਮਹਾਰਾਜ ਜੀ ਨੂੰ ਉੱਥੇ ਬੈਠਿਆਂ ਹੋਇਆਂ ਬਤੀਤ ਹੋਇਆ ਹੈ।
ਬੀਤ ਗਇਓ ਤਿਸ ਥਾਨ ਕਿਰਪਾਲ।
ਉੱਥੇ ਬੈਠਿਆਂ ਹੋਇਆਂ ਮਹਾਰਾਜ ਜੀ ਨੇ ਜਦੋਂ ਕੁਝ ਸਮਾਂ ਗੁਜ਼ਾਰਿਆ ਹੈ।
ਮਰਦਾਨੇ ਕੋ ਜਲ ਕੀ ਚਾਹੋ।
ਨੇੜੇ ਸਨ ਭਾਈ ਮਰਦਾਨਾ ਜੀ ਤੇ ਰਸਤੇ ਦੇ ਵਿੱਚੋਂ ਥਕਾਵਟ ਹੋਈ ਸੀ, ਕਾਫੀ ਸਮੇਂ ਤੋਂ ਚੱਲ ਰਹੇ ਸਨ ਤੇ ਭਾਈ ਮਰਦਾਨਾ ਜੀ ਉਹਨਾਂ ਨੂੰ ਪਿਆਸ ਲੱਗੀ ਹੈ, ਪਾਣੀ ਦੀ ਉਹਨਾਂ ਮੰਗ ਕੀਤੀ ਹੈ।
ਭਇਓ ਤਿਰਖਾ ਤੁਰ ਕਹਿ ਗੁਰ ਪਾਹੂ।
ਪਿਆਸ ਦੇ ਨਾਲ ਦੁਖੀ ਹੋਏ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਦਾਤਾ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਹੈ।
ਏ ਪ੍ਰਭ ਇਹ ਨੀਰ ਨਹਿ ਨੇੜੇ।
ਭਾਈ ਮਰਦਾਨਾ ਜੀ ਕਹਿਣ ਲੱਗੇ, ਮਾਲਕ ਜੀ ਇੱਥੇ ਨੇੜੇ ਪਾਣੀ ਨਹੀਂ ਹੈ।
ਕਰਨ ਪਾਣ ਕੀ ਇੱਛਾ ਮੇਰੇ।
ਮਹਾਰਾਜ ਮੇਰੇ ਮਨ ਦੇ ਵਿੱਚ ਪਾਣੀ ਪੀਣ ਦੀ ਇੱਛਾ ਹੈ, ਮੈਨੂੰ ਪਿਆਸ ਬਹੁਤ ਲੱਗੀ ਹੈ, ਪਿਆਸਾ ਹਾਂ, ਤੇ ਜੇ ਨੇੜੇ ਕਿਧਰੇ ਪਾਣੀ ਹੈ ਤੇ ਦੱਸ ਦੇਵੋ।
ਰਾਵਰ ਕੋ ਸਭ ਗਿਆਤਾ ਹੈ।
ਸਤਿਗੁਰੂ ਜੀ ਤੁਸੀਂ ਤੇ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ, ਕਿਹੜੀ ਚੀਜ਼ ਕਿੱਥੇ ਹੈ, ਤੋ ਪਾਣੀ ਦੇ ਬਾਰੇ ਕਿਰਪਾ ਕਰਕੇ ਦੱਸੋ।
ਕਰੋ ਬਤਾਵਨ ਜਿਹ ਠਾਂ ਹੈ।
ਮਹਾਰਾਜ ਜਿਸ ਥਾਂ ਤੇ ਵੀ ਨੇੜੇ ਕਿਤੇ ਪੀਣ ਵਾਲਾ ਸਾਫ ਪਾਣੀ ਹੋਵੇ, ਆਪ ਕਿਰਪਾ ਕਰਕੇ ਦੱਸ ਦੇਵੋ।
ਜੇ ਨੇੜੇ ਨਹੀਂ ਚਲੋ ਅਗਾਰੀ।
ਮਾਲਕ ਜੀ ਜੇਕਰ ਇੱਥੇ ਚਲੋ ਨੇੜੇ ਪਾਣੀ ਨਹੀਂ ਵੀ ਹੈ ਤੇ ਮੈਨੂੰ ਤੇ ਬਹੁਤ ਪਿਆਸ ਲੱਗੀ ਹੈ, ਤੇ ਆਪਾਂ ਇੱਥੋਂ ਕਿਤੇ ਅੱਗੇ ਚੱਲਦੇ ਹਾਂ, ਉੱਥੇ ਬੈਠਾਂਗੇ।
ਬੈਠੋ ਤਹੇ ਜਹਿ ਸੁੰਦਰ ਬਾਰੀ।
ਬਸ ਮਹਾਰਾਜ ਫਿਰ ਉੱਥੇ ਜਾ ਕੇ ਬੈਠਾਂਗੇ ਜਿੱਥੇ ਮੇਰਾ ਵੀ ਇਹ ਪਿਆਸ ਦਾ ਦੁੱਖ ਦੂਰ ਹੋ ਜਾਵੇ, ਜਿੱਥੇ ਠੰਡਾ ਸੁੰਦਰ ਪਾਣੀ ਹੋਵੇ।
ਸ਼੍ਰੀ ਨਾਨਕ ਸੁਣ ਕੇ ਕਹਿ ਬਾਣੀ।
ਭਾਈ ਮਰਦਾਨਾ ਜੀ ਦੇ ਬਚਨਾਂ ਨੂੰ ਸੁਣ ਕੇ ਸਤਿਗੁਰਾਂ ਨੇ ਅੱਗੋਂ ਉੱਤਰ ਦਿੱਤਾ ਹੈ।
ਕਰੋ ਪਾਨ ਇਤ ਹੀ ਢਿੱਗ ਪਾਣੀ।
ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਤੈਨੂੰ ਪਾਣੀ ਦੀ ਪਿਆਸ ਲੱਗੀ ਏ, ਤੂੰ ਇੱਥੇ ਹੀ ਪਾਣੀ ਦੀ ਤੇਰੀ ਪਿਆਸ ਦੂਰ ਕਰ ਦਿੰਦੇ ਹਾਂ।
ਉੱਪਰ ਗਿਰ ਕੇ ਚੜੋ ਅਗਾਰੀ।
ਮਹਾਰਾਜ ਨੇ ਇਸ਼ਾਰਾ ਕੀਤਾ ਜਿਹੜਾ ਪਹਾੜ ਜਿਹਦੇ ਥੱਲੇ ਜੜ ਦੇ ਵਿੱਚ ਸਤਿਗੁਰੂ ਮਹਾਰਾਜ ਬੈਠੇ ਸਨ। ਸਤਿਗੁਰਾਂ ਨੇ ਪਹਾੜ ਵੱਲ ਇਸ਼ਾਰਾ ਕਰਕੇ ਆਖਿਆ, ਮਰਦਾਨਾ ਜੀ ਇਸ ਪਹਾੜ ਦੇ ਉੱਪਰ ਤੁਸੀਂ ਚੜ ਜਾਵੋ।
ਤਹਿ ਫਕੀਰ ਇੱਕ ਬਲੀ ਕੰਧਾਰੀ,
ਇਸ ਪਹਾੜ ਦੇ ਉੱਪਰ ਚੋਟੀ ਤੇ ਇੱਕ ਫਕੀਰ ਰਹਿੰਦਾ ਹੈ, ਉਹਨੂੰ ਲੋਕ ਬਲੀ ਕੰਧਾਰੀ ਕਹਿੰਦੇ ਨੇ। ਕੁਝ ਲੋਕ ਇਸ ਨੂੰ ਹਸਨ ਅਬਦਾਲ ਵੀ ਕਹਿੰਦੇ ਸਨ, ਪਰ ਜ਼ਿਆਦਾਤਰ ਨਾਮ ਬਲੀ ਕੰਧਾਰੀ ਪ੍ਰਸਿੱਧ ਸੀ। ਤੋ ਭਾਈ ਸਾਹਿਬ ਜੀ ਨੇ ਉਹੀ ਨਾਮ ਇੱਥੇ ਅੰਕਿਤ ਕੀਤਾ ਹੈ। ਸਤਿਗੁਰੂ ਕਹਿਣ ਲੱਗੇ, ਉੱਪਰ ਬਲੀ ਕੰਧਾਰੀ ਨਾਂ ਦਾ ਫਕੀਰ ਹੈ, ਉਹਦੇ ਕੋਲ ਚਲੇ ਜਾਹੋ।
ਪਾਪ ਕੋ ਕਰਤ ਪ੍ਰੀਤ ਕੋ ਲਾਏ,
ਉੱਥੇ ਉੱਪਰ ਬੈਠ ਕੇ ਉਹ ਬਲੀ ਕੰਧਾਰੀ ਬੜਾ ਤਪ ਕਰ ਰਿਹਾ ਹੈ ਤੇ ਬੜੇ ਪਿਆਰ ਦੇ ਨਾਲ।
ਚਾਹੇ ਪਰਲੋਕ ਵਿਖੇ ਸੁਖ ਪਾਏ,
ਉਸ ਬਲੀ ਕੰਧਾਰੀ ਦੇ ਮਨ ਦੇ ਵਿੱਚ ਇੱਛਾ ਹੈ ਕਿ ਮੈਨੂੰ ਪਰਲੋਕ ਦੇ ਵਿੱਚ ਮਰਨ ਤੋਂ ਬਾਅਦ ਸੁਖ ਪ੍ਰਾਪਤ ਹੋਵੇ।
ਤੁਰਕ ਦੇਹੇ ਸਾਮ ਸੋ ਹੈ ਤੇਰੀ,
ਉਹ ਵੀ ਤੁਰਕ ਹੈ, ਉਹ ਵੀ ਮੁਸਲਮਾਨ ਹੈ। ਤੇ ਭਾਈ ਮਰਦਾਨਾ ਜੀ, ਤੁਸੀਂ ਵੀ ਮੁਸਲਮਾਨ ਦੇ ਘਰ ਦੇ ਜਨਮ ਹੋ।
ਕਰੋ ਜਾਚਨਾ ਤਹਿ ਜਲ ਕੇਰੀ,
ਇਸ ਕਰਕੇ ਤੁਸੀਂ ਹੁਣ ਉਹਨਾਂ ਦੇ ਕੋਲ ਜਾਓ, ਬਲੀ ਕੰਧਾਰੀ ਜੀ ਦੇ ਕੋਲ ਪਹਾੜ ਤੇ ਚੜ ਕੇ ਉਹਦੇ ਕੋਲੋਂ ਜਾ ਕੇ ਪਾਣੀ ਦੀ ਮੰਗ ਕਰੋ।
ਕਰ ਕੇ ਪਾਨ ਆਏ ਹੈ ਜਾਵਦ,
ਜਦੋਂ ਤੁਸੀਂ ਉਹਦੇ ਕੋਲ ਜਾਓਗੇ ਫਿਰ ਪਾਣੀ ਪੀ ਕੇ ਵਾਪਸ ਆਓਗੇ, ਇਤਨਾ ਸਮਾਂ ਜਿਹੜਾ ਤੁਹਾਨੂੰ ਲੱਗੇਗਾ।
ਇਸ ਤਰ ਤਰੇ ਟਿਕੇ ਹਮ ਤਾਵਦ,
ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਜਦੋਂ ਤੱਕ ਤੂੰ ਪਾਣੀ ਪੀ ਕੇ ਵਾਪਸ ਨਹੀਂ ਆਉਂਦਾ, ਉਤਨੀ ਦੇਰ ਅਸੀਂ ਇੱਥੇ ਰੁੱਖ ਦੇ ਥੱਲੇ ਬੈਠੇ ਹਾਂ।
ਸ੍ਰੀ ਗੁਰ ਤੇ ਸੁਣ ਕਰ ਤਬ ਚੱਲ,
ਸਤਿਗੁਰਾਂ ਦੇ ਕੋਲੋਂ ਪਾਣੀ ਦੇ ਬਾਰੇ ਜਦੋਂ ਦੱਸ ਪਾਈ ਸਤਿਗੁਰਾਂ ਨੇ, ਸੁਣ ਕੇ ਭਾਈ ਮਰਦਾਨਾ ਜੀ ਚੱਲ ਪਏ ਹਨ।
ਪਰ ਜਹਾਂ ਪੀਰ ਕੀ ਛਲ,
ਜਿੱਥੇ ਪੀਰ ਦਾ ਉੱਪਰ ਅਸਥਾਨ ਸੀ ਬਲੀ ਕੰਧਾਰੀ ਦਾ, ਉਧਰ ਨੂੰ ਚੱਲੇ ਹਨ ਭਾਈ ਸਾਹਿਬ ਜੀ।
ਸਨੈ ਸਨੈ ਚੱਲ ਕੇ ਮਰਦਾਨਾ,
ਇੱਕ ਤੇ ਪਿਆਸੇ ਸਨ ਤੇ ਦੂਸਰਾ ਪਹਾੜੀ ਰਸਤਾ ਉੱਚਾ ਪਹਾੜ ਸੀ, ਤੇ ਹੌਲੀ ਹੌਲੀ ਭਾਈ ਮਰਦਾਨਾ ਜੀ ਚੱਲਦੇ ਹਨ।
ਕਰਿਓ ਬਲੋਕਨ ਸੋ ਸ਼ੁਭ ਥਾਨ,
ਚੱਲਦਿਆਂ ਚੱਲਦਿਆਂ ਥੋੜਾ ਉਚਾਈ ਤੇ ਗਿਆ ਭਾਈ ਮਰਦਾਨਾ ਜੀ ਨੇ, ਉਹ ਸੁੰਦਰ ਥਾਂ ਵੇਖਿਆ ਹੈ।
ਬਲੀ ਕੰਧਾਰੀ ਬੈਠੋ ਜਹਾਂ,
ਜਿਸ ਜਗ੍ਹਾ ਤੇ ਬਲੀ ਕੰਧਾਰੀ ਰਹਿੰਦਾ ਸੀ।
ਰਾਖਿਓ ਨੀਰ ਰੋਕ ਕਸ਼ ਤਹਾਂ,
ਉਹਨੇ ਥੋੜਾ ਜਿਹਾ ਅਸਥਾਨ ਬਣਾ ਕੇ ਉਹਦੇ ਵਿੱਚ ਪਾਣੀ ਟਿਕਾ ਕੇ ਰੱਖਿਆ ਸੀ, ਜਿਵੇਂ ਛੋਟਾ ਜਿਹਾ ਤਲਾਅ ਹੋਵੇ। ਉਹਨੇ ਆਪਣੇ ਗੁਜ਼ਾਰੇ ਜੋਗਾ ਪਾਣੀ ਉੱਥੇ ਸਾਂਭਿਆ ਸੀ।
ਕਰੇ ਬੰਦਗੀ ਹੋਏ ਕਰ ਤੀਰਾ,
ਭਾਈ ਮਰਦਾਨਾ ਜੀ ਨੇ ਨੇੜੇ ਹੋ ਕੇ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਉਹਨਾਂ ਦੇ ਬਿਲਕੁਲ ਨੇੜੇ ਇਸ ਤਰ੍ਹਾਂ ਬੇਨਤੀ ਕੀਤੀ ਹੈ।
ਮੁਝ ਕੋ ਤ੍ਰਿਖਾ ਦੇਹੇ ਜਲ ਪੀਰਾ,
ਹੇ ਪੀਰ ਜੀ, ਮੈਨੂੰ ਬਹੁਤ ਪਿਆਸ ਲੱਗੀ ਹੈ, ਥੱਕਿਆ ਵੀ ਹੋਇਆ ਹਾਂ, ਇਸ ਕਰਕੇ ਮੈਨੂੰ ਥੋੜਾ ਜਿਹਾ ਪੀਣ ਦੇ ਲਈ ਪਾਣੀ ਦੇ ਦੇਵੋ।
ਨਿਕਟ ਨਾ ਮੋਕੋ ਕਿਹੇ ਠਾਂ ਪਾਇਓ,
ਮੈਨੂੰ ਥੱਲੇ ਹੋਰ ਕਿਸੇ ਵੀ ਥਾਂ ਤੇ ਇਸ ਤਰ੍ਹਾਂ ਦਾ ਪੀਣ ਵਾਲਾ ਪਾਣੀ ਨਹੀਂ ਮਿਲਿਆ।
ਜਾਂ ਤੇ ਚੱਲ ਸੁਣ ਸੁਧ ਮੈਂ ਆਇਓ,
ਇਸ ਕਰਕੇ ਮੈਨੂੰ ਪਤਾ ਚੱਲਿਆ ਕਿ ਤੁਹਾਡੇ ਕੋਲ ਪੀਣ ਵਾਲਾ ਪਾਣੀ ਹੈ ਤੇ ਮੈਂ ਤੁਹਾਡੇ ਕੋਲ ਪਾਣੀ ਪੀਣ ਦੇ ਲਈ ਪਹੁੰਚਿਆ ਹਾਂ।
ਸੁਣ ਤਬ ਬੋਲਿਓ ਬਲੀ ਹੰਕਾਰੀ,
ਜਦੋਂ ਭਾਈ ਮਰਦਾਨਾ ਜੀ ਦੇ ਇਹ ਬੇਨਤੀ ਭਰੇ ਬਚਨਾਂ ਨੂੰ ਸੁਣਿਆ ਤੇ ਉਹ ਹੰਕਾਰ ਦੀ ਮੂਰਤ ਬਲੀ ਕੰਧਾਰੀ ਅੱਗੋਂ ਬੋਲਿਆ ਹੈ।
ਕੌਣ ਦੇਸ਼ ਤੇ ਤੂੰ ਤ੍ਰਿਖਾ ਭਰੀ,
ਹੁਣ ਇਹਨਾਂ ਚੀਜ਼ਾਂ ਦਾ ਵੈਸੇ ਲੋੜ ਨਹੀਂ। ਜੇਕਰ ਬਲੀ ਕੰਧਾਰੀ ਵਾਕਿਆ ਹੀ ਉਹ ਪ੍ਰਮਾਤਮਾ ਦਾ ਭਗਤ ਹੁੰਦਾ, ਫਕੀਰ ਹੁੰਦਾ, ਤੇ ਇਹ ਸਵਾਲ ਕਰਨ ਦੀ ਉਹਦੀ ਲੋੜ ਹੀ ਨਹੀਂ ਸੀ। ਇਥੋਂ ਪਤਾ ਚੱਲਦਾ ਹੈ ਕਿ ਬਲੀ ਕੰਧਾਰੀ ਉਹ ਰੱਬ ਦੇ ਘਰ ਵੱਲ ਕਿਤਨਾ ਕੁ ਵਧਿਆ ਹੋਵੇਗਾ। ਭਾਈ ਮਰਦਾਨਾ ਜੀ ਪਿਆਸ ਦੇ ਮਾਰੇ ਪਿਆਸ ਪਾਣੀ ਮੰਗ ਰਹੇ ਨੇ ਤੇ ਬਲੀ ਕੰਧਾਰੀ ਕਹਿੰਦਾ ਹੈ ਕਿ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ।
ਆਹੇ ਇਕਲੋ ਕਹਿ ਕਹਿ ਸੰਗ,
ਫਿਰ ਤੂੰ ਇਕੱਲਾ ਹੀ ਆਇਆ ਹੈ ਜਾਂ ਤੇਰੇ ਨਾਲ ਕੋਈ ਸੰਗੀ ਸਾਥੀ ਵੀ ਹੈ।
ਇਤ ਦਿਸ ਆਇਓ ਕਿਉਂ ਇਸ ਢੰਗ,
ਤੂੰ ਇਧਰ ਨੂੰ ਇਸ ਤਰ੍ਹਾਂ ਦੇ ਨਾਲ ਕਿਵੇਂ ਆਇਆ, ਤੈਨੂੰ ਕਿਸਨੇ ਭੇਜਿਆ ਹੈ।
ਮਰਦਾਨੇ ਸਭ ਕਹਿਓ ਬਿਰਤਾਂਤ,
ਜਦੋਂ ਉਹਨੇ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਸਵਾਲ ਭਾਈ ਮਰਦਾਨਾ ਜੀ ਦੇ ਅੱਗੇ ਰੱਖੇ, ਬਹੁਤਿਆਂ ਦੇ ਕੋਲ ਸਵਾਲ ਹੀ ਹੁੰਦੇ ਨੇ, ਜਿਹੜੀ ਗੱਲ ਕੰਮ ਦੀ ਪੁੱਛੀਏ ਉਹ ਦੱਸਣਗੇ ਨਹੀਂ, ਔਰ ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਦੇ ਪਹਾੜਾਂ ਵਰਗੇ ਸਵਾਲ ਖੜੇ ਕਰ ਦਿੰਦੇ ਨੇ, ਜਿਵੇਂ ਬਲੀ ਕੰਧਾਰੀ ਨੇ ਕੀਤੇ। ਤੋ ਇਹ ਹੰਕਾਰ ਦੀ ਨਿਸ਼ਾਨੀ ਹੁੰਦੀ ਹੈ। ਤੋ ਭਾਈ ਮਰਦਾਨਾ ਜੀ ਨੇ ਸਾਰਾ ਵਿਰਤਾਂਤ ਦੱਸਿਆ ਹੈ।
ਪਾਪਾ ਗੁਰੂ ਨਾਨਕ ਬਖਿਆਤ,
ਭਾਈ ਮਰਦਾਨਾ ਜੀ ਕਹਿਣ ਲੱਗੇ, ਜਿਨ੍ਹਾਂ ਨੂੰ ਜਗਤ ਦੇ ਲੋਕ ਨਾਨਕ ਤਪਾ ਕਰਕੇ ਬੁਲਾਉਂਦੇ ਹਨ ਤੇ ਜੋ ਜਗਤ ਦੇ ਵਿੱਚ ਇਸ ਨਾਂ ਨਾਨਕ ਤਪੇ ਦੇ ਨਾਲ ਪ੍ਰਸਿੱਧ ਹਨ।
ਦੇਸ਼ ਪੰਜਾਬ ਲਖੇ ਸਭ ਕੋਈ,
ਔਰ ਸਾਰੇ ਲੋਕ ਜਾਣਦੇ ਨੇ ਕਿ ਸਤਿਗੁਰੂ ਮਹਾਰਾਜ ਜੀ ਪੰਜਾਬ ਦੇ ਇਲਾਕੇ ਤੋਂ ਹਨ।
ਵਿਚ ਰਹੇ ਜਿੱਤ ਕਿੱਤ ਥਲ ਅਵਲੋਈ,
ਔਰ ਜਿੱਧਰ ਕਿੱਧਰ ਵੀ ਪ੍ਰਮਾਤਮਾ ਵਾਹਿਗੁਰੂ ਉਹਨਾਂ ਨੂੰ ਲੈ ਜਾਂਦਾ ਹੈ, ਉਹ ਮਾਲਕ ਦੇ ਭਾਣੇ ਦੇ ਵਿੱਚ ਧਰਤੀ ਦਾ ਭਰਮਣ ਕਰ ਰਹੇ ਨੇ, ਜਗਤ ਜਲੰਦੇ ਨੂੰ ਤਾਰ ਰਹੇ ਹਨ।
ਹਿੰਦੂ ਤੁਰਕ ਸਰਬ ਹੀ ਮਨ ਹੈ,
ਔਰ ਫਿਰ ਉਹ ਸਤਿਗੁਰੂ ਐਸੇ ਹਨ ਕਿ ਚਾਹੇ ਹਿੰਦੂ ਚਾਹੇ ਤੁਰਕ, ਕੋਈ ਧਰਮ ਵਰਨ ਜਾਤ ਦਾ ਹੋਵੇ, ਸਾਰੇ ਸਤਿਗੁਰਾਂ ਨੂੰ ਮੰਨਦੇ ਹਨ, ਉਹਨਾਂ ਦਾ ਸਤਿਕਾਰ ਕਰਦੇ ਹਨ।
ਇੱਕ ਗੁਰ ਕਹੇ ਇੱਕ ਪੀਰ ਬਖਾਨੇ,
ਜਿਹੜੇ ਹਿੰਦੂ ਨੇ ਉਹ ਸਤਿਗੁਰਾਂ ਨੂੰ ਗੁਰੂ ਕਹਿੰਦੇ ਨੇ, ਤੇ ਜਿਹੜੇ ਪੀਰ ਮੁਸਲਮਾਨ ਹਨ ਉਹ ਮਹਾਰਾਜ ਜੀ ਨੂੰ ਪੀਰ ਮੰਨਦੇ ਹਨ।
ਬੜ ਅਜਮਤੀ ਪਰ ਹੈ ਤਿੰਨ ਪਾਇਨ,
ਔਰ ਬੜੇ ਬੜੇ ਜਿਹੜੇ ਆਪਣੇ ਆਪ ਨੂੰ ਕਰਾਮਾਤੀ ਮੰਨਦੇ ਨੇ, ਬੜੇ ਬੜੇ ਸ਼ਕਤੀਆਂ ਦੇ ਮਾਲਕ ਜਗਤ ਗੁਰੂ ਬਾਬਾ ਜੀ ਦੇ ਚਰਨੀ ਪੈਂਦੇ ਹਨ।
ਅਗਾਰੀ ਬ੍ਰਿੰਦ ਉਪਾਇਨ,
ਔਰ ਫਿਰ ਬੜੇ ਬੜੇ ਰਾਜੇ ਮਹਾਰਾਜੇ ਕਈ ਤਰ੍ਹਾਂ ਦੀਆਂ ਭੇਟਾਵਾਂ ਸਤਿਗੁਰਾਂ ਦੇ ਅੱਗੇ ਰੱਖਦੇ ਹਨ।
ਤਿੰਨ ਕਹਿ ਸਾਂਗਰ ਬਾਬੀ ਮੈਂ ਹਾਂ,
ਭਾਈ ਮਰਦਾਨਾ ਜੀ ਕਹਿਣ ਲੱਗੇ ਐਸੇ ਜੋ ਜਗਤ ਗੁਰੂ ਬਾਬਾ ਜੀ ਨੇ ਜਿਨ੍ਹਾਂ ਦੇ ਅੱਗੇ ਬੜੇ ਬੜੇ ਕਰਾਮਾਤੀ ਝੁਕਦੇ ਨੇ ਤੇ ਰਾਜੇ ਸਤਿਕਾਰ ਕਰਦੇ ਨੇ ਚਰਨੀ ਪੈਂਦੇ ਨੇ, ਉਹਨਾਂ ਦੇ ਨਾਲ ਮੈਂ ਰਹਿੰਦਾ ਹਾਂ, ਉਹਨਾਂ ਦੇ ਨਾਲ ਰਹਿ ਕੇ ਮੈਂ ਰਬਾਬ ਵਜਾਉਂਦਾ ਹਾਂ।
ਸੁੰਦਰ ਸ਼ਬਦ ਗਾਵਨੇ ਕਹਿ,
ਔਰ ਮੇਰੇ ਮਾਲਕ ਜੀ ਜੋ ਬਾਣੀ ਉਚਾਰਨ ਕਰਦੇ ਨੇ, ਜਦੋਂ ਉਹਨਾਂ ਦੀ ਮੌਜ ਹੁੰਦੀ ਹੈ, ਮੈਂ ਰਬਾਬ ਵਜਾ ਕੇ ਕੀਰਤਨ ਕਰਕੇ ਉਹਨਾਂ ਨੂੰ ਸੁਣਾਉਂਦਾ ਹਾਂ।
ਗਿਰ ਢਿੱਗ ਤਰ ਕੇ ਤਰ ਸੋ ਬੈਸੇ,
ਔਰ ਇਸ ਵੇਲੇ ਉਹ ਥੱਲੇ ਇਸ ਪਹਾੜ ਤੋਂ ਥੱਲੇ ਇੱਕ ਜਿਹੜਾ ਰੁੱਖ ਹੈ ਉਹਦੀ ਛਾਵੇਂ ਬੈਠੇ ਹੋਏ ਹਨ।
ਇਹੋ ਜਲ ਮਮ ਪ੍ਰਸੰਗ ਹੈ ਐਸੇ,
ਭਾਈ ਮਰਦਾਨਾ ਜੀ ਨੇ ਆਪਣੀ ਸਾਰੀ ਕਹਾਣੀ ਸੁਣਾ ਕੇ ਕਿਹਾ, ਪੀਰ ਜੀ ਮੇਰੀ ਕਹਾਣੀ ਇਸ ਤਰ੍ਹਾਂ ਦੀ ਹੈ, ਪਰ ਹੁਣ ਮੈਨੂੰ ਪਿਆਸ ਬਹੁਤ ਲੱਗੀ ਹੈ ਤੇ ਕਿਰਪਾ ਕਰਕੇ ਪੀਣ ਲਈ ਪਾਣੀ ਦੇ ਦੇਵੋ।
ਕੀਰਤ ਜਦ ਸ੍ਰੀ ਗੁਰੂ ਉਚਾਰੀ,
ਜਦੋਂ ਭਾਈ ਮਰਦਾਨਾ ਜੀ ਨੇ, ਹੁਣ ਭਾਈ ਮਰਦਾਨਾ ਜੀ ਦਾ ਫਰਜ਼ ਸੀ, ਉਹ ਸਿੱਖ ਸਨ, ਸੇਵਾਦਾਰ ਸਨ, ਤੂੰ ਆਪਣੇ ਮਾਲਕ ਦੀ ਵਡਿਆਈ ਕਰਨੀ ਉਹਨਾਂ ਦਾ ਸੁਭਾਅ ਸੀ, ਫਰਜ਼ ਸੀ। ਪਰ ਜਦੋਂ ਭਾਈ ਮਰਦਾਨਾ ਜੀ ਦੇ ਮੁਖ ਦੇ ਵਿੱਚੋਂ ਜਗਤ ਗੁਰੂ ਬਾਬਾ ਜੀ ਦੀ ਇਸ ਤਰ੍ਹਾਂ ਵਡਿਆਈ ਨੂੰ ਵਲੀ ਕੰਧਾਰੀ ਨੇ ਸੁਣਿਆ ਹੈ,
ਸਹਿ ਨਾ ਸਕਿਓ ਔਰ ਵਲੀ ਕੰਧਾਰੀ,
ਉਹ ਵਲੀ ਕੰਧਾਰੀ ਨੇ ਵਡਿਆਈ ਕੀ ਸੁਣੀ, ਉਹ ਤੇ ਜਲ ਬਲ ਕੇ ਕੋਲਾ ਹੋ ਗਿਆ, ਉਹ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਨੂੰ ਸਹਾਰ ਨਹੀਂ ਸਕਿਆ।
ਜਿਮ ਦ੍ਰਿਗ ਦੁੱਖ ਤੇ ਸੰਕਟ ਪੈ ਹੈ,
ਭਾਈ ਸਾਹਿਬ ਜੀ ਕਹਿੰਦੇ ਨੇ ਜਿਵੇਂ ਕਿਸੇ ਦੀਆਂ ਅੱਖਾਂ ਦੇ ਵਿੱਚ ਕੋਈ ਰੋਗ ਹੋਵੇ, ਕਿਸੇ ਦੀਆਂ ਅੱਖਾਂ ਦੁਖਣੀਆਂ ਆਈਆਂ ਹੋਣ,
ਦੀਪਕ ਦੀਪਤ ਨਹਿ ਸ਼ੁੱਧ ਸੁਹਾ ਹੈ,
ਜਿਹਦੀਆਂ ਅੱਖਾਂ ਦੇ ਵਿੱਚ ਕੋਈ ਰੋਗ ਹੋਵੇ ਜਾਂ ਅੱਖ ਦੇ ਵਿੱਚ ਕਿਧਰੇ ਕੋਈ ਦਰਦ ਹੁੰਦੀ ਹੋਵੇ, ਅੱਖਾਂ ਦੁਖਦੀਆਂ ਹੋਣ, ਉਹਨੂੰ ਜਗਦਾ ਹੋਇਆ ਦੀਵਾ ਚੰਗਾ ਨਹੀਂ ਲੱਗਦਾ, ਅੱਖਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕਈ ਵਾਰੀ ਹੋ ਜਾਂਦਾ ਹੈ। ਰੋਸ਼ਨੀ ਜਦੋਂ ਰੋਸ਼ਨੀ ਦੇ ਵੱਲ ਮਨੁੱਖ ਦੇਖਦਾ ਹੈ, ਚਾਨਣੇ ਦੇ ਵੱਲ, ਸੂਰਜ ਆਦਿਕ ਦੇ ਵੱਲ, ਅੱਖਾਂ ਦੁਖਦੀਆਂ ਨੇ, ਦਰਦ ਹੁੰਦੀ ਹੈ। ਤੋ ਭਾਈ ਸਾਹਿਬ ਜੀ ਕਹਿੰਦੇ ਨੇ ਜਿਵੇਂ ਕਿਸੇ ਦੀਆਂ ਅੱਖਾਂ ਦੇ ਵਿੱਚ ਰੋਗ ਹੋਵੇ ਤੇ ਉਹਨੂੰ ਸੂਰਜ ਦਾ ਪ੍ਰਕਾਸ਼ ਜਾਂ ਦੀਵੇ ਦਾ ਪ੍ਰਕਾਸ਼ ਚੰਗਾ ਨਹੀਂ ਲੱਗਦਾ, ਇਸ ਤਰ੍ਹਾਂ ਵਲੀ ਕੰਧਾਰੀ ਦੇ ਅੰਦਰ ਹੰਕਾਰ ਹੈ, ਈਰਖਾ ਹੈ, ਇਸ ਨੂੰ ਗੁਰੂ ਮਹਾਰਾਜ ਜੀ ਦੀ ਵਡਿਆਈ ਚੰਗੀ ਨਹੀਂ ਲੱਗਦੀ।
ਕਹੇ ਜੋ ਤਪਾ ਅਜਮਤੀ ਐਸੇ,
ਵਲੀ ਕੰਧਾਰੀ ਅੱਗੋਂ ਹੰਕਾਰ ਦੇ ਨਾਲ ਕਹਿਣ ਲੱਗਾ, ਜੋ ਇਸ ਤਰ੍ਹਾਂ ਦਾ ਤਪਾ ਹੈ, ਜੋ ਇਸ ਤਰ੍ਹਾਂ ਦਾ ਕਰਾਮਾਤੀ ਹੈ, ਜਿਸ ਤਰ੍ਹਾਂ ਦਾ ਤੁਸੀਂ ਦੱਸਿਆ ਹੈ,
ਕਿਉਂ ਨਾ ਮੰਗਾਵ ਹੈ ਜਲ ਜਹਿ ਬੈਸੇ,
ਫਿਰ ਉਹ ਇੰਨੀਆਂ ਕਰਾਮਾਤਾਂ ਵਾਲਾ ਹੈ, ਇਤਨਾ ਤਾਕਤਵਰ ਹੈ, ਤੇ ਜਿੱਥੇ ਉਹ ਬੈਠਾ ਹੈ ਉੱਥੇ ਪਾਣੀ ਕਿਉਂ ਨਹੀਂ ਮੰਗਾ ਲੈਂਦਾ।
ਜਿਸ ਮੈਂ ਅਜਮਤ ਕਹੇ ਗਹੀ,
ਤੂੰ ਆਪਣੇ ਗੁਰੂ ਦੇ ਵਿੱਚ ਬੜੀ ਅਜਮਤ ਕਹਿੰਦਾ ਹੈ, ਬੜੀ ਉਹਨਾਂ ਦੇ ਵਿੱਚ ਕਰਾਮਾਤ ਦੱਸਦਾ ਹੈ,
ਸੰਗੀ ਇਮ ਜਾਚਤ ਫਿਰ ਨੀਰ,
ਪਰ ਉਹਦਾ ਸਾਥੀ ਜਿਹਦੇ ਵਿੱਚ ਇਤਨੀਆਂ ਕਰਾਮਾਤਾਂ ਨੇ ਤੇ ਜਿਨ੍ਹਾਂ ਦੇ ਅੱਗੇ ਬੜੇ ਬੜੇ ਪੀਰ ਫਕੀਰ ਸਿਰ ਚੁਕਾਉਂਦੇ ਨੇ, ਉਹਨਾਂ ਦਾ ਸੰਗੀ ਦੂਸਰਿਆਂ ਦੇ ਕੋਲੋਂ ਇਸ ਤਰ੍ਹਾਂ ਦੇ ਨਾਲ ਪਾਣੀ ਮੰਗਦਾ ਫਿਰਦਾ ਹੈ।
ਉਚਿਤ ਤ੍ਰਿਖਾ ਤਰਕੋ ਜਲ ਦਿਨ,
ਬਲੀ ਕੰਧਾਰੀ ਕਹਿਣ ਲੱਗਾ, ਵੈਸੇ ਤੇ ਪਿਆਸੇ ਨੂੰ ਪਾਣੀ ਦੇਣਾ ਇਹ ਚੰਗੀ ਗੱਲ ਹੈ,
ਅਬ ਨਾ ਦਿਓ ਭਨੋ ਸੁਣ ਬਹਿਣਾ,
ਪਰ ਵਲੀ ਕੰਧਾਰੀ ਕਹਿਣ ਲੱਗਾ, ਪਰ ਭਾਈ ਮਰਦਾਨਾ ਜੀ ਮੈਂ ਤੁਹਾਨੂੰ ਪਾਣੀ ਨਹੀਂ ਦੇਵਾਂਗਾ ਪੀਣ ਦੇ ਵਾਸਤੇ।
ਸੁਣ ਮਰਦਾਨਾ ਤਾਂ ਕੀ ਆਇਸ,
ਜਦੋਂ ਭਾਈ ਮਰਦਾਨਾ ਜੀ ਨੇ ਉਸ ਵਲੀ ਕੰਧਾਰੀ ਦੇ ਇਸ ਤਰ੍ਹਾਂ ਦੇ ਨਾਲ ਕਰੜੇ ਬਚਨਾਂ ਨੂੰ ਸੁਣਿਆ ਹੈ,
ਸਗਲਾ ਆਪਣਾ ਬਿਰਤਾਂਤ ਬਤਾਇਸ,
ਉਹਦੇ ਕੋਲੋਂ ਵਾਪਸ ਮੁੜ ਆਏ ਭਾਈ ਮਰਦਾਨਾ ਜੀ ਵਲੀ ਕੰਧਾਰੀ ਦੇ ਕੋਲ ਪਾਣੀ ਪੀਣ ਦੇ ਲਈ ਗਏ ਸਨ। ਪਾਣੀ ਉਸਨੇ ਦਿੱਤਾ ਨੇ, ਸਗੋਂ ਅੱਗੋਂ ਹੋਰ ਔਖਾ ਪਾਰਾ ਹੋਇਆ ਤੇ ਭਾਈ ਮਰਦਾਨਾ ਜੀ ਵਾਪਸ ਮੁੜ ਆਏ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਆ ਕੇ ਸਾਰੀ ਕਹਾਣੀ ਸੁਣਾਉਂਦੇ ਹਨ।
ਰਾਵਰ ਕੋ ਜਸ ਸੁਣ ਦੁਖ ਮਹ।
ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਉਹਨੇ ਮੈਨੂੰ ਪਾਣੀ ਨਹੀਂ ਦਿੱਤਾ, ਸਗੋਂ ਜਦੋਂ ਮੈਂ ਆਪ ਜੀ ਦੀ ਵਡਿਆਈ ਉਹਦੇ ਸਾਹਮਣੇ ਕੀਤੀ ਉਹ ਸੁਣ ਕੇ ਬਹੁਤ ਦੁਖੀ ਹੋਇਆ ਹੈ।
ਜਨ ਬਿਰਹਨ ਮਨ ਸੱਸ ਬਹੁਦਾ।
ਮਹਾਰਾਜ ਉਹਦੀ ਤੇ ਹਾਲਤ ਇਸ ਤਰ੍ਹਾਂ ਦੀ ਸੀ ਕਿ ਜਿਵੇਂ ਕੋਈ ਪਤੀ ਤੋਂ ਵਿਛੜੀ ਹੋਈ ਇਸਤਰੀ ਹੋਵੇ ਤੇ ਉਹ ਚੰਦਰਮਾ ਨੂੰ ਦੇਖ ਕੇ ਦੁਖੀ ਹੁੰਦੀ ਹੈ।
ਆਸ ਪਰਸ਼ੋਤਮ ਸੰਗ ਜੇਠਨ।
ਉਹ ਕਹਿੰਦਾ ਹੈ ਕਿ ਇਸ ਤਰ੍ਹਾਂ ਦੇ ਉੱਤਮ ਪੁਰਸ਼ ਜਿਨ੍ਹਾਂ ਦੀ ਤੂੰ ਵਡਿਆਈ ਕਰਦਾ ਹੈ ਉਹਨਾਂ ਦੇ ਜਦੋਂ ਤੂੰ ਨਾਲ ਰਹਿੰਦਾ ਹੈ।
ਜਲ ਜਾ ਚਿਤ ਵਿਚਰਤ ਬਹੁਥਨ।
ਉਹ ਉੱਤਮ ਪੁਰਖ ਜੋ ਰੱਬ ਦੇ ਘਰ ਦੀ ਗੱਲ ਸੁਣਾਉਂਦਾ ਹੋਵੇ ਤੇ ਜਿਹਦੇ ਅੱਗੇ ਰਾਜੇ ਮਹਾਰਾਜੇ ਸਿਰ ਚੁਕਾਉਂਦੇ ਹੋਣ, ਉਹਦਾ ਸੰਗੀ ਇਸ ਤਰ੍ਹਾਂ ਮੰਗਦਾ ਫਿਰੇ ਪਾਣੀ ਥਾਂ ਥਾਂ ਤੇ ਜਾ ਕੇ, ਇਹ ਗੱਲ ਚੰਗੀ ਨਹੀਂ ਹੈ।
ਕਿਉਂ ਨਾਨਕਸ ਹੈ ਨਿਕਟ ਸੋ ਨੀਰਾ।
ਮਹਾਰਾਜ ਉਹ ਵਲੀ ਕੰਧਾਰੀ ਤੇ ਕਹਿੰਦਾ ਹੈ ਕਿ ਜੇ ਤੇਰੇ ਗੁਰੂ ਦੇ ਵਿੱਚ ਇਤਨੀ ਤਾਕਤ ਹੈ ਤੇ ਫਿਰ ਉਹ ਉੱਥੇ ਹੀ ਬੈਠਾ ਹੋਇਆ ਪਾਣੀ ਕਿਉਂ ਨਹੀਂ ਕੱਢ ਲੈਂਦਾ।
ਇਹ ਅਜਮਤ ਕਰ ਹੋਏ ਗਹੀਰ।
ਜੇ ਉਹਨਾਂ ਦੇ ਵਿੱਚ ਇਤਨੀ ਕਰਾਮਾਤ ਹੈ, ਇਤਨੀ ਸ਼ਕਤੀ ਹੈ ਤੇ ਉਹ ਆਪੇ ਉੱਥੇ ਪਾਣੀ ਮੰਗਾ ਲੈਣ।
ਸ੍ਰੀ ਗੁਰੂ ਨਾਨਕ ਪੁੰਨ ਮੁਸਕਾਨ।
ਸਤਿਗੁਰੂ ਮਹਾਰਾਜ ਜੀ ਭਾਈ ਮਰਦਾਨਾ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ, ਵਲੀ ਕੰਧਾਰੀ ਦੀ ਗੱਲ ਨੂੰ ਸੁਣ ਕੇ ਮੁਸਕਰਾ ਪਏ ਹਨ।
ਬਣਿਓ ਸੋ ਤਿਸ ਕੇ ਮਾਨ ਮਹਾਨੇ।
ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਉਹ ਪੀਰ ਤੇ ਵੱਡਾ ਹੈ, ਉੱਚੀ ਪਹਾੜੀ ਤੇ ਵੀ ਰਹਿੰਦਾ ਏ, ਪਰ ਜਿਤਨੀ ਕ ਪਹਾੜੀ ਉੱਚੀ ਹੈ ਇਹਦੇ ਨਾਲੋਂ ਜ਼ਿਆਦਾ ਉੱਚਾ ਉਹਦੇ ਅੰਦਰ ਹੰਕਾਰ। ਉਹਦੇ ਅੰਦਰ ਇਹ ਬਾਹਰ ਦੀ ਪਹਾੜੀ ਵੀ ਹੈ, ਬਾਹਰ ਦੀ ਪਹਾੜੀ ਤੇ ਉਹ ਰਹਿੰਦਾ ਏ ਤੇ ਮਨ ਉਹਦਾ ਹੰਕਾਰ ਦੇ ਪਹਾੜ ਤੇ ਚੜਿਆ ਏ, ਇਸ ਕਰਕੇ ਉਹਦੇ ਅੰਦਰ ਬਹੁਤ ਅਭਿਮਾਨ ਹੈ।
ਸਹਿ ਨਾ ਸਕੇ ਅਪਰ ਵਡਿਆਈ।
ਉਹ ਦੂਸਰੇ ਦੀ ਵਡਿਆਈ ਨੂੰ, ਹੰਕਾਰੀ ਦੀ ਇਹ ਪਹਿਚਾਨ, ਈਰਖਾਲੂ ਦੀ ਇਹ ਪਹਿਚਾਨ ਹੈ, ਉਹ ਦੂਸਰੇ ਦੀ ਵਡਿਆਈ ਨਹੀਂ ਸਹਾਰ ਸਕੇਗਾ, ਚਾਹੇ ਗੁਰੂ ਹੀ ਹੋਵੇ। ਤੋ ਉਹ ਕਿਸੇ ਦੂਸਰੇ ਦੀ ਵਡਿਆਈ ਨੂੰ ਚੱਲ ਨਹੀਂ ਸਕਦਾ, ਸਹਾਰ ਨਹੀਂ ਸਕਦਾ।
ਮਤ ਸਰ ਪਾਵਕ ਤੇ ਤਪਤਾਈ।
ਉਹਦਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਮੰਨ ਲਓ ਜਿਵੇਂ ਅੱਗ ਬਲਦੀ ਹੋਵੇ ਤੇ ਦੂਸਰੇ ਦੀ ਵਡਿਆਈ ਇਸ ਤਰ੍ਹਾਂ ਹੈ ਜਿਵੇਂ ਅੱਗ ਦੇ ਉੱਤੇ ਘਿਓ ਪਾ ਦਿੱਤਾ ਜਾਵੇ, ਤੋ ਉਹ ਈਰਖਾ ਦੀ ਅੱਗ ਦੇ ਵਿੱਚ ਸੜਦਾ ਹੈ।
ਤੁਰਕ ਰੂਪ ਤੂੰ ਤੇ ਢਿੱਗ ਜਾ ਕੇ।
ਪਰ ਫਿਰ ਵੀ ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਤੇਰਾ ਵੀ ਤੁਰਕਾਂ ਵਾਲਾ ਸਰੀਰ ਹੈ, ਭਾਵ ਤੇਰਾ ਤੁਰਕਾਂ ਦੇ ਘਰ ਦਾ ਜਨਮ ਹੈ, ਤੂੰ ਮੁਸਲਮਾਨ ਹੈ ਔਰ ਉਹ ਵੀ ਮੁਸਲਮਾਨ ਹੈ, ਵਲੀ ਕੰਧਾਰੀ ਹੈ।
ਜਲ ਜਾ ਚੋਹੋ ਪੀ ਬਹੁ ਤ੍ਰਿਪਤਾ ਕੇ।
ਤੂੰ ਉਹਨੂੰ ਜਾ ਕੇ ਇਤਨਾ ਕਹਿ ਕਿ ਤੂੰ ਵੀ ਮੁਸਲਮਾਨ ਹੈ, ਮੈਂ ਵੀ ਮੁਸਲਮਾਨ ਹਾਂ, ਤੂੰ ਚਲੋ ਤੂੰ ਮੁਸਲਮਾਨ ਦੇ ਆਧਾਰ ਤੇ ਮੈਨੂੰ ਪਾਣੀ ਪੀਣ ਦੇ ਲਈ ਦੇ ਦੇ, ਔਰ ਦੂਸਰਾ ਪਿਆਸ ਲੱਗੀ ਹੈ।
ਗੁਰ ਆਇਸ ਤੇ ਪੁੰਨ ਮਰਦਾਨਾ।
ਹੁਣ ਪਿਆਸ ਤੇ ਭਾਈ ਮਰਦਾਨਾ ਜੀ ਨੂੰ ਪਹਿਲਾਂ ਹੀ ਬਹੁਤ ਲੱਗੀ ਸੀ ਤੇ ਥੱਕੇ ਟੁੱਟੇ ਵਾਪਸ ਆਏ ਪਹਾੜ ਤੇ ਚੜੇ, ਫਿਰ ਵਾਪਸ ਆਏ ਤੇ ਭਾਈ ਮਰਦਾਨਾ ਜੀ ਨੂੰ ਫਿਰ ਚੱਲਣ ਦੀ ਸਤਿਗੁਰੂ ਮਹਾਰਾਜ ਜੀ ਨੇ ਆਗਿਆ ਕੀਤੀ ਹੈ।
ਗਇਓ ਪੀਰ ਢਿੱਗ ਬਾਕ ਬਖਨ।
ਥਕਾਵਟ ਦੇ ਨਾਲ, ਪਿਆਸ ਦੇ ਨਾਲ ਮਾਰੇ ਹੋਏ ਭਾਈ ਮਰਦਾਨਾ ਜੀ ਫਿਰ ਉਸੇ ਤਰ੍ਹਾਂ ਦੇ ਨਾਲ ਗੁਰੂ ਬਚਨਾਂ ਦੀ ਪਾਲਣਾ ਕਰਦਿਆਂ ਪੀਰ ਕੋਲ ਪਹੁੰਚੇ ਹਨ।
ਪਾਨ ਦਾਨ ਕੋ ਫਲ ਅਧਕਾਈ।
ਭਾਈ ਮਰਦਾਨਾ ਜੀ ਕਹਿਣ ਲੱਗੇ, ਪੀਰ ਜੀ ਗ੍ਰੰਥਕਾਰ ਕਹਿੰਦੇ ਨੇ ਕਿ ਪਾਣੀ ਪਿਆਉਣਾ ਪਿਆਸੇ ਨੂੰ ਇਹਦਾ ਬੜਾ ਵੱਡਾ ਪੁੰਨ ਹੈ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ ਕਿ ਕਿਸੇ ਪਿਆਸੇ ਨੂੰ ਪਾਣੀ ਪਿਲਾ ਦੇਣਾ ਤੇ ਕੁਰੂਕਸ਼ੇਤਰ ਦੇ ਵਿੱਚ ਦਾਨ ਕਰ ਦੇਣਾ ਇੱਕ ਬਰਾਬਰ ਹੈ। ਹਿੰਦੂ ਮਤ ਦੇ ਵਿੱਚ ਕੁਰੂਕਸ਼ੇਤਰ ਦਾ ਅਸਥਾਨ ਜਿੱਥੇ ਮਹਾਂਭਾਰਤ ਦਾ ਜੰਗ ਹੋਇਆ, ਉੱਥੋਂ ਦੇ ਦਾਨ ਦੀ ਬੜੀ ਵਡਿਆਈ ਹੈ ਤੇ ਭਾਈ ਗੁਰਦਾਸ ਕਹਿੰਦੇ ਨੇ ਪਿਆਸੇ ਨੂੰ ਪਾਣੀ ਪਿਆ ਦਈਏ ਤੇ ਕੁਰੂਕਸ਼ੇਤਰ ਦੇ ਦਾਨ ਕਰਨ ਦੀ ਲੋੜ ਨਹੀਂ ਪੈਂਦੀ। ਇਤਨਾ ਵੱਡਾ ਦਾਨ ਹੈ, ਇਤਨਾ ਵੱਡਾ ਇਹ ਪੁੰਨ ਹੈ। ਔਰ ਦੂਸਰੀ ਗੱਲ, ਕਲਗੀਧਰ ਪਿਤਾ ਮਹਾਰਾਜ, ਦਾਸ ਦੋ ਮਿੰਟ ਬੇਨਤੀ ਕਰੇ, ਕਲਗੀਧਰ ਪਿਤਾ ਮਹਾਰਾਜ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਦੇ ਵਿੱਚੋਂ ਤੀਸਰੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਉਹਨਾਂ ਦਾ ਅੱਜ ਜਨਮ ਦਿਹਾੜਾ ਵੀ ਹੈ। ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਮਾਤਾ ਅਜੀਤ ਕੌਰ ਜੀ, ਜਿਨ੍ਹਾਂ ਨੂੰ ਮਾਤਾ ਜੀਤੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਹਨਾਂ ਦੀ ਪਾਵਨ ਕੁੱਖ ਤੋਂ ਕਲਗੀਧਰ ਪਿਤਾ ਮਹਾਰਾਜ ਜੀ ਦੇ ਗ੍ਰਹਿ ਵਿਖੇ ਸ੍ਰੀ ਅਨੰਦਪੁਰ ਸਾਹਿਬ ਅੱਜ ਦੇ ਦਿਨ ਬਾਬਾ ਜੀ ਦਾ ਜਨਮ ਹੋਇਆ। ਔਰ ਫਿਰ ਥੋੜ੍ਹਾ ਜਿਹਾ ਜਦੋਂ ਉਹਨਾਂ ਨੇ ਆਪਣੀ ਸੁਰਤ ਨੂੰ ਸੰਭਾਲਿਆ, ਕਲਗੀਧਰ ਪਿਤਾ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਜਾਣ ਲੱਗੇ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਖੰਡੇ ਬਾਟੇ ਦੀ ਪਾਹੁਲ ਵੀ ਬਖਸ਼ੀ, ਔਰ ਉਹਨਾਂ ਦਾ ਪੂਰਾ ਨਾਮ ਬਾਬਾ ਜ਼ੋਰਾਵਰ ਸਿੰਘ, ਵੈਸੇ ਨਾਮ ਸੀ ਜ਼ੋਰਾਵਰ ਸਿੰਘ। ਉਹਨਾਂ ਨੇ ਛੋਟੀ ਉਮਰ ਦੇ ਵਿੱਚ ਇਤਨੇ ਵੱਡੇ ਸਾਕੇ ਕੀਤੇ ਕਿ ਨਿੱਕੀਆਂ ਜਿੰਦਾਂ ਵੱਡੇ ਸਾਕੇ, ਵਜ਼ੀਰ ਖਾਨ ਦੇ ਸਾਹਮਣੇ ਝੁਕੇ ਨਹੀਂ, ਸਰਹੰਦ ਦੀਆਂ ਕੰਧਾਂ ਦੇ ਵਿੱਚ ਚਿਣੇ ਗਏ, ਮੌਤ ਨੂੰ ਪ੍ਰਵਾਨ ਕੀਤਾ। ਉਹਨਾਂ ਦੇ ਜੀਵਨ ਨੂੰ ਦੇਖ ਕੇ ਖਾਲਸਾ ਪੰਥ ਨੇ ਉਹਨਾਂ ਦਾ ਸਤਿਕਾਰ ਕਰਦਿਆਂ ਹੋਇਆਂ ਨਾਮ ਦਿੱਤਾ ਬਾਬਾ। ਉਮਰ ਤੇ ਬਚਪਨ ਵਾਲੀ ਹੈ, ਬੱਚਿਆਂ ਵਾਲੀ ਹੈ। ਬਾਬਾ ਕਹਿੰਦੇ ਨੇ ਵੱਡੇ ਨੂੰ, ਤੋ ਉਹਨਾਂ ਨੇ ਨਿੱਕੀਆਂ ਜਿੰਦਾਂ ਨੇ ਇਤਨੇ ਵੱਡੇ ਸਾਕੇ ਕੀਤੇ, ਨਾਮ ਦਿੱਤਾ ਗਿਆ ਬਾਬਾ। ਕਲਗੀਧਰ ਪਿਤਾ ਮਹਾਰਾਜ ਫਿਰ ਉਹਨਾਂ ਦੇ ਪਰਮ ਸੇਵਕ ਭਾਈ ਕਨਈਆ ਜੀ ਨੇ, ਉਹ ਜੰਗ ਦੇ ਵਿੱਚ ਵੀ ਪਾਣੀ ਪਿਲਾਉਂਦੇ ਨੇ। ਤੋ ਗੁਰੂ ਦਾ ਸਿੱਖ ਤੇ ਐਸਾ ਹੋਣਾ ਚਾਹੀਦਾ ਹੈ ਜਿਹੜਾ ਲੋੜਵੰਦ ਦੁਸ਼ਮਣ ਨੂੰ ਜੰਗ ਦੇ ਵਿੱਚ ਵੀ ਜਾ ਕੇ ਪਾਣੀ ਪਿਲਾਵੇ। ਪਰ ਇਹ ਵਲੀ ਕੰਧਾਰੀ ਇਸ ਤਰ੍ਹਾਂ ਦਾ ਹੈ ਕਿ ਇੱਕ ਪਿਆਸਾ ਪਹਾੜ ਤੇ ਚੜ ਕੇ ਤਰਲੇ ਲੈ ਕੇ ਪਾਣੀ ਦੀ ਮੰਗ ਕਰ ਰਿਹਾ ਹੈ, ਔਰ ਇਹ ਇੱਕ ਪਾਣੀ ਦਾ ਘੁੱਟ ਪਿਲਾਉਣ ਦੇ ਲਈ ਵੀ ਤਿਆਰ ਨਹੀਂ। ਪਾਣੀ ਉਹਦੇ ਕੋਲ ਵਾਧੂ ਹੈ, ਲੇਕਿਨ ਇੱਕ ਘੁੱਟ ਵੀ ਪਾਣੀ ਦਾ ਪਿਲਾਉਣ ਦੇ ਲਈ ਤਿਆਰ ਨਹੀਂ। ਬਾਬਾ ਫਰੀਦ ਕਹਿੰਦੇ ਨੇ, ਭਗਤ ਉਹ ਹੁੰਦਾ ਹੈ ਜਿਹਦੇ ਕੋਲ ਦੇਣ ਦੇ ਲਈ ਵੀ ਕੁਝ ਨਾ ਹੋਵੇ, ਫਿਰ ਵੀ ਉਹ ਵੰਡ ਦੇਵੇ। ਅਨਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਭਗਤ ਤੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਹੈ ਕੋਲ ਕੁਝ ਵੀ ਨਹੀਂ, ਅਨਹੋਦਾ ਹੈ ਨਹੀਂ। ਇੱਦਾਂ ਕਹਿ ਲਈਏ ਕਿਸੇ ਨੂੰ ਭੁੱਖ ਪੂਰੀ ਲੱਗੀ ਹੋਵੇ ਤੇ ਰੋਟੀ ਉਹਦੇ ਕੋਲ ਅੱਧੀ ਹੋਵੇ, ਤੇ ਉਹ ਅੱਧੀ ਦੇ ਵਿੱਚੋਂ ਵੀ ਕਿਸੇ ਲੋੜਵੰਦ ਨੂੰ ਮੰਗਣ ਆਏ ਨੂੰ ਅੱਧੀ ਚੋਂ ਵੀ ਅੱਧੀ ਦੇ ਦੇਵੇ। ਬਾਬਾ ਫਰੀਦ ਕਹਿੰਦੇ ਨੇ, ਮੈਂ ਇਸ ਨੂੰ ਭਗਤ ਮੰਨਦਾ। ਤੂੰ ਵਲੀ ਕੰਧਾਰੀ ਦੇ ਕੋਲ ਪਾਣੀ ਬਹੁਤ ਤੇ ਮੰਗਣ ਦੇ ਲਈ ਕੋਈ ਪਹਾੜ ਚੜ ਕੇ ਆਇਆ ਏ, ਦੋ ਘੁੱਟ ਪਾਣੀ ਦੇ ਪਿਲਾਉਣ ਦੇ ਲਈ ਤਿਆਰ ਨਹੀਂ। ਤੇ ਫਿਰ ਇਸ ਤਰ੍ਹਾਂ ਦੇ ਮਨੁੱਖ ਦੀ ਜਿਹੜੀ ਹਾਲਤ ਹੈ ਉਹ ਵੀ ਬਾਬਾ ਫਰੀਦ ਜੀ ਨੇ ਲਿਖੀ ਏ। ਬਾਬਾ ਫਰੀਦ ਕਹਿੰਦੇ ਨੇ, ਕਿਸੇ ਦੇ ਕੋਲ ਦੇਣ ਦੇ ਲਈ ਹੋਵੇ ਵੀ, ਮੰਗਣ ਵਾਲਾ ਵੀ ਆਇਆ ਹੋਵੇ, ਤੇ ਜੇਕਰ ਕੋਈ ਨਹੀਂ ਦਿੰਦਾ ਤੇ ਉਹ ਇਸ ਤਰ੍ਹਾਂ ਦੇ ਨਾਲ ਜਲਦਾ ਏ, ਇਸ ਤਰ੍ਹਾਂ ਦੇ ਨਾਲ ਦੁਖੀ ਹੁੰਦਾ ਹੈ ਜਿਵੇਂ ਕਬਾਬ ਕੋਲਿਆਂ ਦੇ ਉੱਪਰ। ਬਾਬਾ ਫਰੀਦ ਉਹਨਾਂ ਨੇ ਉਦਾਹਰਨ ਦਿੱਤੀ ਹੈ। ਬਾਬਾ ਫਰੀਦ ਕਹਿੰਦੇ ਨੇ, ਜੇਕਰ ਮੇਰੇ ਕੋਲ ਹੋਵੇ ਵੀ ਔਰ ਮੈਂ ਨਾ ਦੇਵਾਂ, ਤੇ ਬਾਬਾ ਫਰੀਦ ਕਹਿੰਦੇ ਨੇ, ਮੇਰੀ ਹਾਲਤ ਤੇ ਇਸ ਤਰ੍ਹਾਂ ਦੀ ਹੋਵੇਗੀ ਜਿਵੇਂ ਕੋਲੇ ਹੁੰਦੇ ਨੇ, ਜਿਵੇਂ ਕੋਲੇ ਜਲਦੇ ਨੇ, ਕੋਲਿਆਂ ਦੀ ਤਰ੍ਹਾਂ ਜਲਦਾ। ਤੋ ਇਹ ਵਲੀ ਕੰਧਾਰੀ ਇਸ ਤਰ੍ਹਾਂ ਦੇ ਨਾਲ ਈਰਖਾ ਦੀ ਅੱਗ ਦੇ ਵਿੱਚ ਜਲ ਰਿਹਾ ਹੈ। ਭਾਈ ਮਰਦਾਨਾ ਜੀ ਦੁਬਾਰਾ ਇਸ ਦੇ ਕੋਲ ਜਾ ਕੇ ਪਾਣੀ ਮੰਗਦੇ ਨੇ ਤੇ ਕਹਿੰਦੇ ਨੇ, ਪੀਰ ਜੀ ਪਾਣੀ ਮੈਨੂੰ ਪਿਆਸ ਲੱਗੀ ਹੈ, ਪੀਣ ਦੇ ਲਈ ਦੇ ਦੇਵੋ, ਕਿਉਂਕਿ ਇਹਨੂੰ ਦੇਣ ਦਾ, ਪਾਣੀ ਪਿਲਾਉਣ ਦਾ ਬੜਾ ਵੱਡਾ ਪੁੰਨ ਹੈ।
ਪਾਨ ਦਾਨ ਕੋ ਫਲ ਅਦਕਾਈ,
ਪਾਨ ਦਾਨ ਕੋ ਪਾਣੀ ਦਾ ਪਿਆ ਦੇਣਾ, ਪਾਣੀ ਅਗਲੇ ਨੂੰ ਉਹਦੀ ਲੋੜ ਪੂਰੀ ਕਰ ਦੇਣੀ, ਪਿਆਸ ਬੁਝਾ ਦੇਣੀ, ਇਹਦਾ ਬਹੁਤ ਵੱਡਾ ਫਲ ਹੈ।
ਇਹਾਂ ਨਾ ਟਿਗ ਹੈ ਪਿਖੀ ਸਥਾਈ।
ਪੀਰ ਜੀ ਦੂਸਰੀ ਗੱਲ, ਮੈਂ ਇੱਥੇ ਨੇੜੇ ਨੇੜੇ ਸਾਰੇ ਦੇਖਿਆ ਹੈ, ਅਸੀਂ ਅੱਗੇ ਵੀ ਚੱਲ ਕੇ ਆਏ ਹਾਂ, ਤੋ ਨੇੜੇ ਹੋਰ ਕਿਧਰੇ ਪੀਣ ਵਾਲਾ ਪਾਣੀ ਨਹੀਂ ਦਿਖਾਈ ਦਿੰਦਾ।
ਸੁਣ ਕਰ ਕ੍ਰੋਧ ਹਟਾਏ ਸੋ ਫੇਰ।
ਉਹ ਵਲੀ ਕੰਧਾਰੀ ਨੇ ਜਦੋਂ ਦੇਖਿਆ ਕਿ ਇਹ ਤੇ ਦੁਬਾਰਾ ਚੱਲ ਕੇ ਆ ਗਿਆ, ਤੇ ਉਹ ਤੇ ਪਹਿਲਾਂ ਹੀ ਗੁੱਸੇ ਦੇ ਨਾਲ ਭਰਿਆ ਪਿਆ ਸੀ, ਫਿਰ ਕ੍ਰੋਧ ਦੇ ਵਿੱਚ ਬੋਲਦਿਆਂ ਹੋਇਆਂ ਉਹਨੇ ਵਾਪਸ ਮੋੜਿਆ ਹੈ।
ਤੋਹੇ ਨਾ ਜਲ ਦੇ ਮੋਹ ਕੇ ਸਵੇਰ।
ਵਲੀ ਕੰਧਾਰੀ ਕਹਿੰਦਾ, ਤੂੰ ਦੂਸਰੀ ਵਾਰ ਮੁੜ ਕੇ ਆਇਆ, ਤੂੰ ਚਾਹੇ 10 ਵਾਰ ਵੀ ਮੁੜ ਕੇ ਆ, ਐ ਮਰਦਾਨਿਆ ਮੈਂ ਤੈਨੂੰ ਪੀਣ ਵਾਲਾ ਪਾਣੀ ਇੱਕ ਬੂੰਦ ਵੀ ਨਹੀਂ ਦੇਵਾਂਗਾ।
ਅੱਜ ਮਤ ਕੋ ਕਹਿ ਬਾਕ ਜਨਾਬਤ।
ਤੂੰ ਆਪਣੇ ਗੁਰੂ ਦੇ ਬਾਰੇ ਕਹਿੰਦਾ ਸੀ ਕਿ ਉਹ ਬੜਾ ਕਰਾਮਾਤੀ ਹੈ, ਉਹ ਬੜਾ ਵੱਡਾ ਹੈ, ਉਹ ਪਰਮਾਤਮਾ ਦਾ ਪਿਆਰਾ ਹੈ, ਰਾਜੇ ਝੁਕਦੇ ਹਨ ਉਹਦੇ ਅੱਗੇ।
ਪੀਣ ਹੇਤ ਕਰ ਨੀਰ ਨਾ ਪਾਵਤ।
ਲੇਕਿਨ ਤੁਸੀਂ ਤੇ ਇਸ ਤਰ੍ਹਾਂ ਦੇ ਹੋ ਕਿ ਪਾਣੀ ਵੀ ਮੰਗਦੇ ਫਿਰਦੇ ਹੋ, ਪਾਣੀ ਕਿਧਰੇ ਕੋਈ ਮੁੱਲ ਥੋੜੀ ਨਾ ਵਿਕਦਾ ਹੈ, ਤੇ ਪਾਣੀ ਵੀ ਮੰਗਦੇ ਫਿਰਦੇ ਹੋ, ਤੁਸੀਂ ਕਾਹਦੇ ਕਰਾਮਾਤੀ ਹੋ, ਕਾਦੇ ਫਕੀਰ ਹੋ।
ਇਸ ਕੋ ਹੇਰ ਹਟਿਓ ਮਰਦਾਨਾ।
ਜਦੋਂ ਭਾਈ ਮਰਦਾਨਾ ਜੀ ਨੇ ਦੇਖਿਆ ਤੇ ਇਹ ਤੇ ਗੁੱਸੇ ਦੇ ਨਾਲ ਲਾਲ ਪੀਲਾ ਹੋਇਆ ਪਿਆ ਹੈ, ਤੋ ਭਾਈ ਮਰਦਾਨਾ ਜੀ ਉਹਦੇ ਸੁਭਾਅ ਨੂੰ, ਉਹਦੀਆਂ ਗੱਲਾਂ ਨੂੰ ਸੁਣ ਕੇ ਵਾਪਸ ਮੁੜ ਆਏ ਹਨ।
ਨਹਿ ਦੀਆ ਜਲ ਗੁਰ ਨਿਕਟ ਬਖਾਨਾ।
ਉਹਨਾਂ ਨੇ ਫਿਰ ਆ ਕੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਬੇਨਤੀ ਕੀਤੀ, ਮਹਾਰਾਜ ਇਸ ਵਾਰ ਵੀ ਉਹਨਾਂ ਨੇ ਮੈਨੂੰ ਪੀਣ ਦੇ ਲਈ ਪਾਣੀ ਨਹੀਂ ਦਿੱਤਾ।
ਸ਼੍ਰੀ ਨਾਨਕ ਸਭ ਅੰਤਰ ਜਾਮੀ,
ਅੰਦਰ ਦੀਆਂ ਜਾਨਣ ਹਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ।
ਸਭ ਵਿਦ ਜਾਨ ਪੀਰ ਕੇ ਖਾਮੀ,
ਜਦੋਂ ਸਾਰੇ ਤਰ੍ਹਾਂ ਦੇ ਨਾਲ ਪੀਰ ਦੇ ਖਾਮੀਆਂ ਪੀਰ ਦੇ ਔਗਣਾਂ ਨੂੰ ਜਗਤ ਗੁਰੂ ਬਾਬਾ ਜੀ ਨੇ ਦੇਖਿਆ, ਅੰਤਰ ਧਿਆਨ ਹੋ ਕੇ
ਉਹਦੇ ਲਸ਼ਟਕਾ ਹੱਥ ਮਝਾਰੀ।
ਭਾਈ ਸਾਹਿਬ ਜੀ ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਦੇ ਹੱਥ ਦੇ ਵਿੱਚ ਇੱਕ ਛੋਟੀ ਜੀ ਸੋਟੀ ਸੀ, ਡੰਡਾ ਸੀ, ਤੂੰ ਮਹਾਰਾਜ ਜੀ ਨੇ ਉਸ ਸੋਟੀ ਨੂੰ ਥੋੜਾ ਜਾ ਉੱਪਰ ਕੀਤਾ ਹੈ।
ਇਸ ਗਿਰ ਕੀ ਜੜ ਮੈਂ ਤਬ ਮਾਰੀ,
ਮਹਾਰਾਜ ਜੀ ਨੇ ਹੱਥ ਦੇ ਨਾਲ ਸੋਟੀ ਨੂੰ ਉੱਚਾ ਚੁੱਕ ਕੇ ਥੋੜਾ ਜਿਹਾ ਤੇ ਜ਼ੋਰ ਦੇ ਨਾਲ ਉਸ ਪਹਾੜ ਦੇ ਇੱਕ ਨੁੱਕਰ ਦੇ ਵਿੱਚ ਮਾਰੀ ਹੈ।
ਸ਼ੀਤਲ ਜਲ ਨਿਰਮਲ ਤੇ ਸੁਕਲ,
ਸਤਿਗੁਰੂ ਮਹਾਰਾਜ ਜੀ ਨੇ ਬਸ ਉੱਥੇ ਸੋਟੀ ਕੀ ਮਾਰੀ ਹੈ, ਉਸੇ ਵੇਲੇ ਜਿਹੜਾ ਜਲ ਦਾ ਸੁੰਦਰ ਚਰਨਾ ਉੱਥੋਂ ਫੁਹਾਰਾ ਫੁੱਟਿਆ ਹੈ।
ਨਿਕਸਤ ਬੋਰੋ ਪ੍ਰਵਾਹ ਵਿਸਲ,
ਔਰ ਉਸ ਸੋਟੀ ਦੇ ਮਾਰਨ ਦੇ ਨਾਲ ਇਤਨਾ ਸੁੰਦਰ ਪ੍ਰਵਾਹ ਚੱਲਿਆ ਕਿ ਲਗਾਤਾਰ ਪਾਣੀ ਤੁਰਿਆ ਆਉਂਦਾ ਹੈ।
ਵਲੀ ਕੰਧਾਰੀ ਕੋ ਜਲ ਜੇਤੋ,
ਔਰ ਉਧਰ ਵਲੀ ਕੰਧਾਰੀ ਦੇ ਕੋਲ ਜਿਹੜਾ ਛੋਟਾ ਜਿਹਾ ਤਲਾਬ ਬਣਿਆ ਹੋਇਆ ਸੀ ਪਾਣੀ ਦਾ,
ਗਿਰ ਮੈਂ ਪ੍ਰਵੇਸ਼ ਸ਼ੁਸ਼ ਗਿਆ ਤੇ ਤੋ,
ਉਹ ਪਾਣੀ ਜਿਹੜਾ ਸੀ ਵਲੀ ਕੰਧਾਰੀ ਦੇ ਕੋਲ ਉੱਤੇ ਪਹਾੜ ਤੇ, ਉਹ ਪਹਾੜ ਦੇ ਵਿੱਚ ਹੀ ਥੱਲੇ ਦਾ ਥੱਲੇ ਤਸ ਗਿਆ, ਉਹ ਸੁੱਕ ਗਿਆ ਹੈ।
ਇਖ ਅਚਰਜ ਕੋ ਠਾਨਿਓ ਧਿਆਨਾ,
ਇਹ ਸਾਰਾ ਕੁਝ ਦੇਖ ਕੇ ਵਲੀ ਕੰਧਾਰੀ ਨੇ ਬੜਾ ਹੈਰਾਨਗੀ ਦੇ ਨਾਲ ਇਹ ਸਾਰੇ ਕੌਤਕ ਨੂੰ ਦੇਖਿਆ ਤੇ ਫਿਰ ਉਹਨੇ ਧਿਆਨ ਕਰਕੇ ਦੇਖਿਆ ਹੈ। ਦਰਅਸਲ ਜਦੋਂ ਕੋਈ ਲੋੜਵੰਦ ਲੈਣ ਦੇ ਲਈ ਆਵੇ ਤੇ ਅਗਲਾ ਹੁੰਦਿਆਂ ਹੋਇਆਂ ਵੀ ਉਸਨੂੰ ਨਾ ਦੇਵੇ ਜਿਵੇਂ ਵਲੀ ਕੰਧਾਰੀ ਨੇ ਕੀਤਾ, ਉਹਦੇ ਕੋਲ ਜੋ ਕੁਝ ਵੀ ਹੋਵੇਗਾ ਉਹ ਇਸੇ ਤਰ੍ਹਾਂ ਦੇ ਨਾਲ ਸੁੱਕ ਜਾਂਦਾ ਹੈ ਜਿਵੇਂ ਵਲੀ ਕੰਧਾਰੀ ਦਾ ਸੁੱਕ ਗਿਆ। ਜਿਹੜਾ ਵੰਡ ਨਹੀਂ ਸਕਦਾ, ਇਹ ਕੁਦਰਤ ਦਾ ਅਸੂਲ ਹੈ ਕਿ ਉਹ ਖਾ ਵੀ ਨਹੀਂ ਸਕਦਾ, ਉਹ ਇਕੱਲਾ ਨਹੀਂ ਖਾ ਸਕੇਗਾ, ਉਹਦੇ ਕੋਲੋਂ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਜੋ ਕੁਝ ਵੀ ਹੈ ਜੋ ਉਹਨੇ ਇਕੱਠਾ ਕਰਕੇ ਰੱਖਿਆ ਹੈ ਉਹ ਚਲਿਆ ਹੀ ਜਾਵੇਗਾ। ਜੋ ਕਿਸੇ ਨੂੰ ਵੰਡ ਨਹੀਂ ਸਕਦਾ ਉਹ ਖੁਦ ਵੀ ਇਕੱਲਾ ਨਹੀਂ ਖਾ ਸਕੇਗਾ। ਵੈਸੇ ਸਿੱਖੀ ਦਾ ਅਸੂਲ ਹੈ ਸਿੱਖ ਵੰਡ ਕੇ ਖਾਵੇ, ਪਰ ਜੇਕਰ ਕੋਈ ਇਕੱਲਾ ਰੱਖਦਾ ਵੀ ਹੈ ਤਾਂ ਇਸ ਤਰ੍ਹਾਂ ਦੇ ਨਾਲ ਉਹਦਾ ਪਾਣੀ ਸੁੱਕ ਜਾਂਦਾ ਹੈ, ਉਹਦੇ ਕੋਲ ਪਾਣੀ ਨਹੀਂ ਕੁਛ ਵੀ ਹੋਵੇਗਾ ਤੇ ਇਸ ਤਰ੍ਹਾਂ ਦੇ ਨਾਲ ਸੁੱਕ ਹੀ ਜਾਏਗਾ, ਉਹ ਕਿਸੇ ਨਾ ਕਿਸੇ ਕਾਰਨ ਕਰਕੇ ਨੁਕਸਾਨ ਦੇ ਵਿੱਚ ਹੀ ਜਾਵੇਗਾ। ਕੋਈ ਬਿਮਾਰੀ ਲੱਗ ਸਕਦੀ ਹੈ, ਕੋਈ ਦੁਰਘਟਨਾ ਹੋ ਸਕਦੀ ਹੈ, ਕਿਸੇ ਨਾ ਕਿਸੇ ਕਾਰਨ ਕਰਕੇ ਉਹਦੇ ਕੋਲ ਜੋ ਕੁਝ ਉਹਨੇ ਸਾਂਭ ਕੇ ਰੱਖਿਆ ਹੈ ਉਹ ਗਲਤ ਪਾਸੇ ਗਲਤ ਤਰੀਕੇ ਦੇ ਨਾਲ ਹੀ ਵਰਤਿਆ ਜਾਵੇਗਾ। ਜੇ ਸਹੀ ਤਰੀਕੇ ਦੇ ਨਾਲ ਨਹੀਂ ਵਰਤਿਆ ਗਿਆ ਤੇ ਗਲਤ ਵਾਲੇ ਪਾਸੇ ਤੇ ਆਪੇ ਚੱਲਿਆ ਜਾਵੇਗਾ, ਇਹ ਸੁਭਾਵਿਕ ਜਿਹੀ ਗੱਲ ਹੈ। ਤੋ ਇਸ ਤਰ੍ਹਾਂ ਦੇ ਨਾਲ ਵਲੀ ਕੰਧਾਰੀ ਦਾ ਸਾਰਾ ਪਾਣੀ ਸੁੱਕ ਗਿਆ ਹੈ।
ਵੇਖਿਆ ਚਰਜ ਕੋ ਠਾਨਿਓ ਧਿਆਨਾ,
ਜਦੋਂ ਇਸ ਤਰ੍ਹਾਂ ਦੇ ਨਾਲ ਉਹਨੇ ਸਾਰੇ ਕੌਤਕ ਨੂੰ ਦੇਖਿਆ, ਬੜਾ ਹੈਰਾਨ ਹੋਇਆ ਤੇ ਉਹਨੇ ਧਿਆਨ ਕਰਕੇ ਦੇਖਿਆ। ਆਖਿਰ ਪੀਰ ਸੀ, ਧਿਆਨ ਸਾਧਨਾ ਕਰਦਾ ਸੀ, ਉਹਨੇ ਧਿਆਨ ਕਰਕੇ ਦੇਖਿਆ ਹੈ।
ਤਪ ਬਲ ਤੇ ਸੋ ਬਿਰਤਾਂਤ ਪਛਾਣਾ,
ਉਹਨੇ ਆਪਣੀ ਤਪੱਸਿਆ ਦੇ ਬਲ ਦੇ ਨਾਲ ਤਪੱਸਿਆ ਦੇ ਜ਼ੋਰ ਦੇ ਨਾਲ ਸਾਰੀ ਕਹਾਣੀ ਨੂੰ ਜਾਣ ਲਿਆ ਹੈ।
ਇਸ ਸ਼ਨ ਭਾਰੀ ਸਿਲਾ ਵਿਸਲ,
ਉਹਨੇ ਜਦੋਂ ਜਾਣਿਆ ਕਿ ਜਗਤ ਗੁਰੂ ਬਾਬਾ ਜੀ ਨੇ ਮੇਰਾ ਪਾਣੀ ਖਿੱਚ ਲਿਆ ਹੈ, ਉਹਨਾਂ ਨੇ ਸਾਰਾ ਪਾਣੀ ਮੇਰਾ ਸਰੋਵਰ ਦਾ ਤਲਾਅ ਦਾ ਸੁਕਾ ਦਿੱਤਾ ਹੈ, ਤੋ ਉਸੇ ਵੇਲੇ ਉਸਨੇ ਆਪਣੇ ਬਲ ਦੇ ਨਾਲ ਇੱਕ ਬਹੁਤ ਭਾਰੀ ਪੱਥਰ ਉੱਪਰੋਂ ਰੇੜ ਦਿੱਤਾ ਹੈ।
ਅਜਮਤ ਤੇ ਪ੍ਰਹਾਰ ਤੇ ਸਕਲ,
ਉਹਨੇ ਆਪਣੀ ਅਜਮਤ ਆਪਣੀ ਤਾਕਤ ਦੇ ਪ੍ਰਹਾਰ ਦੇ ਨਾਲ ਉਸ ਵੱਡੇ ਭਾਰੀ ਬਹੁਤ ਭਾਰੀ ਪੱਥਰ ਨੂੰ ਥੱਲੇ ਨੂੰ ਧਕੇਲਿਆ ਹੈ।
ਚਲੀ ਬੇਗ ਤੇ ਤਰਕੋ ਤੋੜਤ,
ਉਹ ਬਹੁਤ ਵੱਡੀ ਸਿਲਾ ਬਹੁਤ ਵੱਡਾ ਪੱਥਰ ਉਹ ਥੱਲੇ ਨੂੰ ਸਤਿਗੁਰੂ ਮਹਾਰਾਜ ਜੀ ਦੇ ਵੱਲ ਨੂੰ ਚੱਲ ਪਿਆ ਤੇ ਇਤਨੀ ਤੇਜ਼ੀ ਦੇ ਨਾਲ ਆ ਰਿਹਾ ਹੈ ਕਿ ਰਸਤੇ ਦੇ ਵਿੱਚ ਆਉਂਦਿਆਂ ਹੋਇਆਂ ਰੁੱਖਾਂ ਨੂੰ ਬੂਟਿਆਂ ਨੂੰ ਤੋੜਦਾ ਆਉਂਦਾ ਹੈ।
ਮਗ ਮੈਂ ਅਪਰ ਸਿਲਣ ਕੋ ਫੋੜਤ,
ਉਹ ਇਤਨਾ ਵੱਡਾ ਪੱਥਰ ਹੈ, ਇਤਨੀ ਵੱਡੀ ਸਿਲ ਹੈ ਕਿ ਛੋਟੇ ਛੋਟੇ ਪੱਥਰਾਂ ਨੂੰ ਵੀ ਉਹ ਭੰਨਦਾ ਆਉਂਦਾ ਹੈ।
ਜਲ ਰੋਕਣ ਕੋ ਆਵਤ ਤਾਈ,
ਇਹ ਜਿਹੜਾ ਪੱਥਰ ਵਲੀ ਕੰਧਾਰੀ ਨੇ ਰੇੜਿਆ ਹੈ ਉਪਰੋਂ ਆਪਣੀ ਤਾਕਤ ਦੇ ਨਾਲ, ਇਹ ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਜਲ ਕੱਢਿਆ ਹੈ ਉਸ ਨੂੰ ਰੋਕਣ ਦੇ ਲਈ ਵਲੀ ਕੰਧਾਰੀ ਨੇ ਇਸ ਨੂੰ ਭੇਜਿਆ ਹੈ।
ਬਜਰ ਸਮਾਨ ਸੋਨਾ ਦੇ ਉਠਾਈ,
ਔਰ ਇਸ ਤਰ੍ਹਾਂ ਦੇ ਨਾਲ ਰਿੜਦਾ ਆਉਂਦਾ ਪੱਥਰ ਆਵਾਜ਼ ਕਰਦਾ ਹੈ ਜਿਵੇਂ ਆਕਾਸ਼ ਦੇ ਵਿੱਚ ਬੱਦਲ ਗਰਜਦੇ ਹਨ।
ਅਜਮਤ ਨਿਜ ਅਜਮਤ ਜੁੱਤ ਦੇਖੀ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਧਿਆਨ ਦੇ ਨਾਲ ਉਸ ਫਕੀਰ ਦੇ ਇਸ ਕਰਾਮਾਤੀ ਆਉਂਦੇ ਪੱਥਰ ਨੂੰ ਦੇਖਿਆ ਹੈ।
ਜਲਹੇ ਅਸ਼ਾਦਨ ਆਏ ਬਸੇਖੀ,
ਸਤਿਗੁਰੂ ਮਹਾਰਾਜ ਨੇ ਦੇਖਿਆ ਕਿ ਵਲੀ ਕੰਧਾਰੀ, ਉਸ ਨੂੰ ਪਤਾ ਚੱਲਿਆ ਹੈ ਕਿ ਉਹਦਾ ਪਾਣੀ ਸੁੱਕ ਗਿਆ ਹੈ, ਤੇ ਮਹਾਰਾਜ ਜੀ ਨੇ ਪਾਣੀ ਥੱਲਿਓ ਝਰਨੇ ਦੇ ਰੂਪ ਚ ਕੱਢ ਲਿਆ ਹੈ ਔਰ ਇਸ ਝਰਨੇ ਨੂੰ ਬੰਦ ਕਰਨ ਦੇ ਲਈ ਵਲੀ ਕੰਧਾਰੀ ਦਾ ਪੱਥਰ ਭੇਜਿਆ ਹੋਇਆ ਆ ਰਿਹਾ ਹੈ।
ਸ੍ਰੀ ਗੁਰ ਨੇ ਤਬ ਹੱਥ ਪਸਾਰਾ,
ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਗੁਰਾਂ ਨੇ ਉਸ ਆਉਂਦੇ ਹੋਏ ਪੱਥਰ ਨੂੰ ਜਦੋਂ ਬਿਲਕੁਲ ਨੇੜੇ ਆ ਗਿਆ ਤੇ ਉਸ ਦੇ ਵੱਲ ਨੂੰ ਆਪਣਾ ਹੱਥ ਉੱਚਾ ਕੀਤਾ ਹੈ।
ਇਸ ਆਵਤ ਕੇ ਕੀਨ ਅਗਰ,
ਉਸ ਵੱਡੇ ਭਾਰੀ ਸਿਲ ਜੋ ਰਿੜਦਾ ਆਉਂਦਾ ਸੀ ਪਹਾੜ ਦੇ ਉੱਪਰੋਂ ਵਲੀ ਕੰਧਾਰੀ ਵੱਲੋਂ ਉਸ ਦੇ ਅੱਗੇ ਕਰ ਦਿੱਤਾ ਆਪਣੇ ਹੱਥ ਨੂੰ।
ਸਹਿਜ ਸੁਭਾਇਕ ਬੈਠੇ ਰਹੇ,
ਔਰ ਸਤਿਗੁਰੂ ਮਹਾਰਾਜ ਇਤਨੇ ਵੱਡੇ ਪੱਥਰ ਨੂੰ ਇੱਕ ਹੱਥ ਦੇ ਨਾਲ ਰੋਕ ਕੇ ਸੁਭਾਵਕ ਉੱਥੇ ਬੈਠੇ ਰਹੇ ਹਨ ਜਿਸ ਤਰ੍ਹਾਂ ਪਹਿਲਾਂ ਬੈਠੇ ਸਨ।
ਸੋ ਰੋਕੀ ਜਲ ਉੱਪਰ,
ਉਹ ਜਿਹੜਾ ਪੱਥਰ ਹੈ ਉਹ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਮੌਜੂਦ ਹੈ, ਬਿਲਕੁਲ ਥੱਲੇ ਪਾਣੀ ਵਗ ਰਿਹਾ ਹੈ, ਝਰਨਾ ਫੁੱਟਦਾ ਹੈ ਔਰ ਉਹਦੇ ਉੱਪਰ ਬਿਲਕੁਲ ਉਹ ਵੱਡਾ ਪੱਥਰ ਹੈ ਜਿਹਦੇ ਉੱਪਰ ਜਗਤ ਗੁਰੂ ਬਾਬਾ ਜੀ ਦਾ ਪੰਜੇ ਦਾ ਨਿਸ਼ਾਨ ਅੱਜ ਵੀ ਮੌਜੂਦ ਹੈ।
ਮਹਾ ਪ੍ਰਵਾਹ ਨੀਰ ਕੋ ਚਾਲੇ,
ਉਹ ਜਿਹੜਾ ਥੱਲੇ ਪਾਣੀ ਸਤਿਗੁਰਾਂ ਨੇ ਪ੍ਰਵਾਹ ਚਲਾਇਆ ਸੀ ਉਹ ਉਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ।
ਠਹਿਰੀ ਉੱਪਰ ਸ਼ਿਲਾ ਵਿਸ਼ਾਲੇ,
ਜਦੋਂ ਇਹ ਬਹੁਤ ਵੱਡੀ ਸ਼ਿਲਾ ਜਿਹੜੀ ਵਲੀ ਕੰਧਾਰੀ ਨੇ ਭੇਜੀ ਸੀ ਉਹ ਝਰਨੇ ਤੋਂ ਉੱਪਰ ਹੀ ਸਤਿਗੁਰਾਂ ਨੇ ਰੋਕ ਦਿੱਤੀ ਹੈ।
ਰੁਕਿਓ ਨਾ ਨੀਰ ਪੀਰ ਨੇ ਜਾਣੀ,
ਜਦੋਂ ਪੀਰ ਨੇ ਇਹ ਜਾਣਿਆ ਕਿ ਮੈਂ ਜਿਹੜੇ ਕੰਮ ਦੇ ਲਈ ਪੱਥਰ ਭੇਜਿਆ ਸੀ ਉਹ ਕੰਮ ਹੋਇਆ ਨਹੀਂ, ਉਹ ਪਾਣੀ ਚੱਲ ਰਿਹਾ ਹੈ, ਪੱਥਰ ਉੱਪਰ ਹੀ ਰੁਕ ਗਿਆ ਹੈ।
ਅਜਮਤ ਪੁਨ ਲਾਏ ਮਹਾਨੀ,
ਉਸ ਪੀਰ ਨੇ ਉਸ ਵਲੀ ਕੰਧਾਰੀ ਨੇ ਆਪਣੀ ਜਿਹੜੀ ਤਪੱਸਿਆ ਦਾ ਬਲ ਸੀ ਸ਼ਕਤੀਆਂ ਸਨ ਉਹਨਾਂ ਨੂੰ ਵਰਤਿਆ ਹੈ।
ਕਰੀ ਤਕਾਮਣ ਸਿਲਾਇਆ ਗਾਰੀ,
ਆਪਣੇ ਤਪ ਦੇ ਬਲ ਦੇ ਨਾਲ ਉਹਨੇ ਉੱਪਰ ਬੈਠੇ ਹੋਏ ਨੇ ਹੀ ਬੜੇ ਜ਼ੋਰ ਦੇ ਨਾਲ ਉਸ ਪੱਥਰ ਨੂੰ ਅੱਗੇ ਤੱਕਣ ਦਾ ਯਤਨ ਕੀਤਾ ਹੈ।
ਸਗਰੋ ਉਹ ਜਲਾਏ ਨਿਜ ਪਾਰੀ,
ਉਹਦੇ ਕੋਲੋਂ ਜੋ ਹੋ ਸਕਦਾ ਸੀ ਉਹਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ।
ਹੱਥ ਬੱਜਰ ਸਮ ਧਸਿਓ ਮਝਾਰੀ,
ਉਸ ਵਲੀ ਕੰਧਾਰੀ ਨੇ ਇਤਨੀ ਤਾਕਤ ਲਾਈ, ਇਤਨਾ ਜ਼ੋਰ ਲਾਇਆ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਪਾਵਨ ਹਸਤ ਕਮਲ ਹੈ, ਹੱਥ ਹੈ, ਉਸ ਪੱਥਰ ਦੇ ਵਿੱਚ ਧਸ ਗਿਆ ਹੈ ਔਰ ਸਤਿਗੁਰੂ ਮਹਾਰਾਜ ਜੀ ਦਾ ਉਹਦੇ ਉੱਪਰ ਨਿਸ਼ਾਨ ਪੈ ਗਿਆ ਹੈ।
ਰਹੀ ਅਟਕ ਲੱਖ ਵਲੀ ਕੰਧਾਰੀ,
ਪਰ ਵਲੀ ਕੰਧਾਰੀ ਨੇ ਦੇਖਿਆ ਕਿ ਮੇਰਾ ਸਾਰਾ ਬਲ ਲੱਗ ਗਿਆ, ਤਾਕਤ ਮੈਂ ਲਾ ਦਿੱਤੀ ਹੈ ਲੇਕਿਨ ਇਹ ਜਿਹੜਾ ਪੱਥਰ ਇਥੋਂ ਹਿਲਦਾ ਨਹੀਂ ਹੈ।
ਆਪਣੀ ਸ਼ਕਤ ਅਲਪ ਵਿਚਾਰੀ,
ਫਿਰ ਵਲੀ ਕੰਧਾਰੀ ਨੇ ਦੇਖਿਆ ਕਿ ਮੇਰੇ ਵਿੱਚ ਤਾਕਤ ਥੋੜੀ ਏ, ਅਗਲਾ ਵੱਡਾ ਹੈ ਤੋ ਮੇਰੇ ਵਿੱਚ ਥੋੜੀ ਤਾਕਤ ਹੈ।
ਰੁਕ ਨਾ ਸਕਿਓ ਚਲੇ ਬਹੁ ਬਾਰੀ,
ਵਲੀ ਕੰਧਾਰੀ ਨੇ ਯਤਨ ਤੇ ਬਹੁਤ ਕੀਤਾ, ਤਪੱਸਿਆ ਦਾ ਬਲ ਵੀ ਵਰਤ ਦਿੱਤਾ ਪਰ ਸਤਿਗੁਰੂ ਮਹਾਰਾਜ ਜੀ ਦੇ ਚਲਾਏ ਹੋਏ ਝਰਨੇ ਨੂੰ ਉਹ ਰੋਕ ਨਹੀਂ ਸਕਿਆ।
ਅਬ ਲਗ ਥਾਣ ਵਿਦਤ ਜਗ ਮਾਹੀ,
ਭਾਈ ਸਾਹਿਬ ਜੀ ਕਹਿੰਦੇ ਨੇ ਉਹ ਜਿਹੜਾ ਪਾਵਨ ਅਸਥਾਨ ਹੈ ਅਜੇ ਤੱਕ ਜਗਤ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਪ੍ਰਗਟ ਹੈ।
ਗੁਰ ਕਰ ਚਿਹਨ ਲਖਿਓ ਸਿਲ ਮਾਹੀ,
ਔਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਹੱਥ ਦਾ ਜਿਹੜਾ ਚਿੰਨ ਹੈ ਔਰ ਜਿਸ ਕਿਸੇ ਨੇ ਦਰਸ਼ਨ ਕੀਤੇ ਹੋਣਗੇ ਜ਼ਰੂਰ ਜਾਣਦਾ ਹੋਵੇਗਾ, ਉਹ ਜਿਹੜਾ ਉੱਥੇ ਹੱਥ ਲੱਗਾ ਹੈ ਜਿਸ ਨੂੰ ਅੱਜ ਕੱਲ ਗੁਰਦੁਆਰਾ ਪੰਜਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਸਤਿਗੁਰੂ ਮਹਾਰਾਜ ਜੀ ਦੇ ਪੰਜੇ ਦਾ ਨਿਸ਼ਾਨ ਹੈ ਔਰ ਤਕਰੀਬਨ ਸ਼ਾਇਦ ਸੱਜੇ ਪੰਜੇ ਦਾ ਨਿਸ਼ਾਨ ਹੈ। ਦਾਸ ਨੇ ਦਰਸ਼ਨ ਤੇ ਨਹੀਂ ਕੀਤੇ ਪਰ ਜਿਹੜੀਆਂ ਤਸਵੀਰਾਂ ਦੇਖੀਆਂ ਨੇ ਉਹਦੇ ਆਧਾਰ ਤੇ ਇਸ ਤਰ੍ਹਾਂ ਦੇ ਨਾਲ ਲੱਗਦਾ ਹੈ ਕਿ ਉਹ ਸ਼ਾਇਦ ਸੱਜੇ ਪੰਜੇ ਦਾ ਨਿਸ਼ਾਨ ਹੈ।
ਰਹੇ ਮਿਟਾਏ ਯਤਨ ਜੇ ਕੇ,
ਭਾਈ ਸਾਹਿਬ ਜੀ ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਦੇ ਇਸ ਨਿਸ਼ਾਨ ਨੂੰ, ਇਸ ਹੱਥ ਦੇ ਜਿਹੜਾ ਚਿੰਨ ਹੈ ਉਸ ਦੇ ਨਿਸ਼ਾਨ ਨੂੰ ਪੰਜਾ ਸਾਹਿਬ ਨੂੰ ਮਿਟਾਉਣ ਦੇ ਬਹੁਤ ਲੋਕਾਂ ਨੇ ਯਤਨ ਕੀਤੇ ਹਨ।
ਰਹਿਓ ਸੋ ਚਿਹਨ ਹਾਰ ਗਏ ਤੇ,
ਪਰ ਉਹ ਮਿਟਾਉਣ ਵਾਲੇ ਹਾਰ ਗਏ, ਜਿਵੇਂ ਵਲੀ ਕੰਧਾਰੀ ਹਾਰ ਗਿਆ ਸੀ ਇਸ ਤਰ੍ਹਾਂ ਦੇ ਨਾਲ ਪੰਜੇ ਦਾ ਨਿਸ਼ਾਨ ਮਿਟਾਉਣ ਵਾਲੇ ਤੇ ਥੱਕ ਗਏ, ਮੁੱਕ ਗਏ, ਪਰ ਜਗਤ ਗੁਰੂ ਬਾਬਾ ਜੀ ਦਾ ਉਹ ਪੰਜਾ ਸਾਹਿਬ ਉਸੇ ਤਰ੍ਹਾਂ ਦੇ ਨਾਲ ਅੱਜ ਵੀ ਮੌਜੂਦ ਹੈ ਔਰ ਇਤਿਹਾਸ ਦੇ ਮੁਤਾਬਕ ਭਾਈ ਕਾਨ ਸਿੰਘ ਜੀ ਨਾਭਾ ਉਹਨਾਂ ਨੇ ਲਿਖਿਆ ਹੈ ਕਿ ਸੰਗਤ ਨੇ ਬਹੁਤ ਉਹਨਾਂ ਦਿਨਾਂ ਦੇ ਵਿੱਚ ਖੋਜ ਕੀਤੀ, ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਬੜੀ ਖੋਜ ਪਾਲ ਕਰਕੇ ਇਹ ਗੱਲ ਸਪਸ਼ਟ ਹੋਈ ਕਿ ਸਤਿਗੁਰੂ ਮਹਾਰਾਜ ਜੀ ਇੱਕ ਸਾਉਣ ਨੂੰ, ਸਾਉਣ ਦੀ ਸੰਗਰਾਂਦ ਸੀ ਸਾਵਣ ਦੇ ਮਹੀਨੇ ਦੀ, ਜਦੋਂ ਦੀ ਇਹ ਘਟਨਾ ਹੈ, ਜਦੋਂ ਦੀ ਇਹ ਗਾਥਾ ਹੈ, ਗੁਰੂ ਬਾਬਾ ਜੀ ਇੱਕ ਸਾਉਣ ਨੂੰ ਸੰਗਰਾਂਦ ਵਾਲੇ ਦਿਨ, ਸਾਉਣ ਦੇ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਇਸ ਅਸਥਾਨ ਤੇ ਪਹੁੰਚੇ ਸਨ
ਇਹ ਸਾਰੀ ਗਾਥਾ ਉਸ ਦਿਨ ਦੀ ਹੋਈ। ਗਰਮੀਆਂ ਦੇ ਥੋੜੇ ਦਿਨ ਹੋ ਜਾਂਦੇ ਨੇ, ਸਾਉਣ ਦੇ ਮਹੀਨੇ ਚ ਗਰਮੀ ਵੀ ਹੁੰਦੀ ਹੈ। ਤੋ ਭਾਈ ਮਰਦਾਨਾ ਜੀ ਤਾਂ ਕਰਕੇ ਪਿਆਸ ਦੇ ਨਾਲ ਦੁਖੀ ਹੋਏ, ਉਹਨਾਂ ਨੇ ਬੇਨਤੀ ਕੀਤੀ ਸੀ। ਔਰ ਇਹ ਪੰਜਾ ਸਾਹਿਬ ਵੀ ਸਾਉਣ ਦੀ ਸੰਗਰਾਂਦ ਵਾਲੇ ਦਿਨ ਹੀ ਲੱਗਾ ਸੀ ਔਰ ਅੱਜ ਤੱਕ ਉਸੇ ਤਰ੍ਹਾਂ ਦੇ ਨਾਲ ਇਹ ਮੌਜੂਦ ਹੈ। ਕਈਆਂ ਨੇ ਇਸ ਨੂੰ ਮਿਟਾਉਣ ਦਾ, ਭੰਨਣ ਤੋੜਨ ਦਾ ਯਤਨ ਕੀਤਾ, ਪਰ ਇਹ ਪੰਜਾ ਸਾਹਿਬ ਉਸੇ ਤਰ੍ਹਾਂ ਦੇ ਨਾਲ ਮੌਜੂਦ ਹੈ ਜਿਸ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਸਮੇਂ ਲੱਗਾ ਸੀ। ਔਰ ਇਸ ਪੰਜਾ ਸਾਹਿਬ ਦੇ ਨਾਲ ਹੋਰ ਵੀ ਇਤਿਹਾਸ ਜੁੜਿਆ ਹੋਇਆ ਹੈ, ਦਾਸ ਆਪ ਜੀ ਦੇ ਸਾਹਮਣੇ ਰੱਖੇ। ਇਹ ਪੰਜਾ ਸਾਹਿਬ ਦਾ ਜਿਹੜਾ ਪਾਵਨ ਅਸਥਾਨ ਹੈ, ਇਸ ਦਾ ਜਿਹੜਾ ਕਬਜ਼ਾ ਸੀ ਉਹ ਵੀ ਪਹਿਲਾਂ ਕਈ ਹੋਰਾਂ ਦੇ ਕੋਲ ਸੀ, ਅਨਮਤੀਆਂ ਦੇ ਕੋਲ। 1920 ਦੇ ਵਿੱਚ ਮੋਰਚਾ ਲਾ ਕੇ ਇਸ ਪਾਵਨ ਅਸਥਾਨ ਦਾ ਜਿਹੜਾ ਪ੍ਰਬੰਧ ਹੈ ਉਹ ਖਾਲਸਾ ਪੰਥ ਦੇ ਹੱਥ ਦੇ ਵਿੱਚ ਆਇਆ। ਔਰ ਫਿਰ 1922 ਦੇ ਵਿੱਚ ਇੱਥੋਂ ਦਾ ਇੱਕ ਸਾਕਾ ਵੀ ਹੋਇਆ ਜਿਸ ਨੂੰ ਸਾਕਾ ਪੰਜਾ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਹ ਸਾਕਾ ਇਸ ਤਰ੍ਹਾਂ ਦੇ ਨਾਲ ਸੀ, ਗੁਰੂ ਕੇ ਬਾਗ ਦਾ ਮੋਰਚਾ ਲੱਗਾ ਹੋਇਆ ਸੀ, ਅੰਗਰੇਜ਼ ਰਾਜ ਸੀ, ਗੁਰੂ ਕੇ ਬਾਗ ਦਾ ਮੋਰਚਾ ਲੱਗਾ ਹੋਇਆ। ਉਸ ਮੋਰਚੇ ਦੇ ਵਿੱਚੋਂ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਭੇਜਿਆ ਜਾਂਦਾ ਸੀ, ਟ੍ਰੇਨ ਦੇ ਵਿੱਚ ਉਹਨਾਂ ਨੂੰ ਲਿਜਾਇਆ ਜਾਂਦਾ ਸੀ। ਔਰ ਇਹ ਟ੍ਰੇਨ ਜਿਹੜੀ ਹੈ ਇਹ ਪੰਜਾ ਸਾਹਿਬ ਦੇ ਬਿਲਕੁਲ ਥੋੜੇ ਜਿਹੀ ਦੂਰੀ ਤੋਂ ਨੇੜਿਓਂ ਦੀ ਲੰਘਦੀ ਸੀ। ਤੋ ਪੰਜਾ ਸਾਹਿਬ ਤੋਂ ਬਹੁਤ ਸਾਰੀ ਸੰਗਤ ਨੇ ਇਕੱਠਿਆਂ ਹੋ ਕੇ ਸਤਿਗੁਰੂ ਮਹਾਰਾਜ ਜੀ ਦੇ ਉਹ ਪਰਮ ਸੇਵਕ ਜਿਹੜੇ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚੋਂ ਗ੍ਰਿਫਤਾਰ ਹੋਏ ਸਨ, ਟ੍ਰੇਨ ਰੋਕ ਕੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਦਾ ਯਤਨ ਕੀਤਾ। ਕਈ ਟ੍ਰੇਨਾਂ ਉਦੋਂ ਸਿੰਘਾਂ ਦੀਆਂ ਇਸ ਤਰ੍ਹਾਂ ਗ੍ਰਿਫਤਾਰੀ ਦੇ ਵਿੱਚ ਗਈਆਂ ਸਨ। ਔਰ ਇੱਕ ਦਿਨ ਉੱਥੋਂ ਦੇ ਸਿੱਖਾਂ ਨੂੰ ਪਤਾ ਚੱਲਿਆ, ਪੰਜਾ ਸਾਹਿਬ ਦੇ ਵਿੱਚ ਜਿਹੜੇ ਉੱਥੇ ਨੇੜੇ ਰਹਿੰਦੇ ਸਨ ਉਹਨਾਂ ਨੂੰ ਪਤਾ ਚੱਲਿਆ ਕਿ ਟ੍ਰੇਨ ਆਉਣ ਵਾਲੀ ਹੈ, ਤਕਰੀਬਨ ਸਵੇਰੇ 8 ਵਜੇ ਦੇ ਕਰੀਬ ਆਵੇਗੀ। 1922 ਦੀ ਇਹ ਘਟਨਾ ਹੈ। ਸਿੱਖਾਂ ਨੂੰ ਪਤਾ ਚੱਲਿਆ, ਉਹਨਾਂ ਨੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਔਰ ਜਿਹੜਾ ਉੱਥੋਂ ਦਾ ਸਟੇਸ਼ਨ ਦਾ ਸਾਰੇ ਦਾ ਉੱਥੋਂ ਦਾ ਮੁਖੀ ਸੀ ਉਹਨੂੰ ਆਖ ਦਿੱਤਾ ਕਿ ਅਸੀਂ ਆਪਣੇ ਗੁਰ ਭਾਈਆਂ ਦੀ ਸੇਵਾ ਕਰਨੀ ਹੈ, ਖਾਲਸਾ ਪੰਥ ਸੇਵਾ ਕਰਨੀ ਚਾਹੁੰਦਾ ਹੈ ਆਪਣੇ ਸਿੰਘ ਵੀਰਾਂ ਦੀ, ਤੋ ਕੁਝ ਸਮੇਂ ਦੇ ਲਈ ਇੱਥੇ ਟ੍ਰੇਨ ਨੂੰ ਰੋਕ ਦਿੱਤਾ ਜਾਵੇ। ਸਰਕਾਰ ਨੂੰ ਵੀ ਉੱਧਰ ਪਤਾ ਚੱਲਿਆ ਕਿ ਕੁਝ ਇਸ ਤਰ੍ਹਾਂ ਦੇ ਨਾਲ ਸਿੰਘ ਸੇਵਾ ਕਰਨੀ ਚਾਹੁੰਦੇ ਨੇ ਪ੍ਰਸ਼ਾਦੇ ਪਾਣੀ ਦੀ, ਤੇ ਕਿਧਰੇ ਇਹ ਨਾ ਹੋਵੇ ਕਿ ਕੈਦੀ ਨੇ ਇਹਨਾਂ ਨੂੰ ਆਜ਼ਾਦ ਕਰ ਦਿੱਤਾ ਜਾਵੇ, ਦੌੜਾ ਕੇ ਨਾ ਲੈ ਜਾਣ। ਤੋ ਸਰਕਾਰ ਨੇ ਉੱਥੋਂ ਦੇ ਡਰਾਈਵਰ ਨੂੰ, ਜਿਹੜਾ ਗੱਡੀ ਦਾ ਡਰਾਈਵਰ ਸੀ ਟ੍ਰੇਨ ਦਾ, ਉਸਨੂੰ ਇਹ ਹੁਕਮ ਦਿੱਤਾ ਕਿ ਕੁਛ ਵੀ ਹੋ ਜਾਵੇ ਇਹ ਟ੍ਰੇਨ ਰਸਤੇ ਦੇ ਵਿੱਚ ਕਿਧਰੇ ਵੀ ਰੁਕਣੀ ਨਹੀਂ ਚਾਹੀਦੀ। ਡਰਾਈਵਰ ਨੂੰ ਇਹ ਹੁਕਮ ਦਿੱਤਾ ਗਿਆ ਸਰਕਾਰ ਦੇ ਵੱਲੋਂ। ਲੇਕਿਨ ਜਦੋਂ ਟ੍ਰੇਨ ਚੱਲਦੀ ਹੋਈ ਪੰਜਾ ਸਾਹਿਬ ਦੇ ਬਿਲਕੁਲ ਨੇੜੇ ਆਈ, ਸਿੱਖਾਂ ਨੂੰ ਪਤਾ ਚੱਲਿਆ ਸਟੇਸ਼ਨ ਮਾਸਟਰ ਦੇ ਕੋਲੋਂ ਟ੍ਰੇਨ ਰੁਕੇਗੀ ਨਹੀਂ, ਇਹ ਸਰਕਾਰ ਦਾ ਹੁਕਮ ਹੈ, ਟ੍ਰੇਨ ਰਾਹ ਦੇ ਵਿੱਚ ਨਹੀਂ ਰੋਕੀ ਜਾਵੇਗੀ। ਸਿੱਖਾਂ ਨੇ ਮਨ ਦੇ ਵਿੱਚ ਰੋਸ ਕੀਤਾ, ਅਸੀਂ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਹੈ, ਗੁਰ ਭਾਈਆਂ ਦੀ ਸੇਵਾ ਕਰਨੀ ਹੈ, ਖਾਲਸਾ ਪੰਥ ਸੇਵਾ ਕਰਨੀ ਚਾਹੁੰਦਾ ਹੈ। ਤੋ ਹੋਰ ਤੇ ਉਹਨਾਂ ਦੇ ਕੋਲੋਂ ਕੁਝ ਨਾ ਹੋਇਆ, ਫਿਰ ਰੋਸ ਦੇ ਵਿੱਚ ਆ ਕੇ ਉਹਨਾਂ ਨੇ, ਸਿੱਖਾਂ ਨੇ ਜਿਨ੍ਹਾਂ ਦੀ ਗਿਣਤੀ ਤਕਰੀਬਨ 300 ਦੇ ਕਰੀਬ ਸੀ, ਕੁਝ ਭੈਣਾਂ ਮਾਤਾਵਾਂ ਸਨ, ਕੁਝ ਵੀਰ ਭਾਈ ਸਨ, ਉਹਨਾਂ ਨੇ ਫਿਰ ਉਸ ਟ੍ਰੇਨ ਦੀ ਜਿਹੜੀ ਪਟੜੀ ਸੀ ਉਹਦੇ ਅੱਗੇ ਲੇਟ ਗਏ। ਜੇਕਰ ਟ੍ਰੇਨ ਲੰਘੇਗੀ ਫਿਰ ਖਾਲਸੇ ਦੇ ਉੱਪਰੋਂ ਦੀ ਲੰਘੇਗੀ, ਇਸ ਤਰ੍ਹਾਂ ਦੇ ਨਾਲ ਸਾਡੇ ਜਿਉਂਦਿਆਂ ਜੀ ਇਹ ਲੰਘ ਨਹੀਂ ਸਕਦੀ। ਤੋ ਪੰਥ ਨੇ ਉਸ ਵੇਲੇ ਜਿਹੜੇ ਤਕਰੀਬਨ 300 ਦੇ ਕਰੀਬ ਸਿੱਖ ਸਨ, ਬੀਬੀਆਂ ਪਾਏ ਸਨ, ਉਹਨਾਂ ਨੇ ਟ੍ਰੇਨ ਦੀ ਪਟੜੀ ਦੇ ਉੱਪਰ ਆਪਣੇ ਆਪ ਨੂੰ ਲੰਮੇ ਪਾਇਆ। ਟ੍ਰੇਨ ਆਈ, ਉਹ ਚੱਲਦੀ ਹੋਈ ਟ੍ਰੇਨ ਜਦੋਂ ਪਹਿਲਾਂ ਸਿੰਘਾਂ ਦੇ ਨਾਲ ਲੱਗੀ, ਉੱਥੇ ਪਹਿਲੇ ਸਿੱਖ ਜਿਹੜੇ ਸਭ ਤੋਂ ਅੱਗੇ ਸਨ ਉਹ ਪੰਜਾ ਸਾਹਿਬ ਦੇ ਜਿਹੜੇ ਗੁਰਦੁਆਰਾ ਸਾਹਿਬ ਦੀ ਕਮੇਟੀ ਬਣੀ ਸੀ ਉਹਦੇ ਪ੍ਰਧਾਨ ਸਨ, ਤੇ ਉਹਨਾਂ ਦਾ ਨਾਮ ਸੀ ਸਰਦਾਰ ਪ੍ਰੀਤਮ ਸਿੰਘ ਜੀ। ਉਹਨਾਂ ਦੇ ਉੱਪਰੋਂ ਦੀ ਟ੍ਰੇਨ ਲੰਘੀ, ਉਹਦੇ ਤੋਂ ਬਾਅਦ ਆ ਭਾਈ ਕਰਮ ਸਿੰਘ ਜੀ ਸਨ। ਅੱਗੋਂ ਥੋੜੇ ਜਿਹੇ ਹੋਰ ਸਿੱਖਾਂ ਦੇ ਨਾਲ ਵੀ ਟ੍ਰੇਨ ਲੰਘੀ, ਹੋਰ ਵੀ ਸਿੱਖਾਂ ਦੇ ਸਰੀਰਾਂ ਦੇ ਉੱਪਰ ਜ਼ਖਮ ਆਏ, ਪਰ ਭਾਈ ਪ੍ਰੀਤਮ ਸਿੰਘ ਜੀ ਤੇ ਭਾਈ ਕਰਮ ਸਿੰਘ ਜੀ ਇਹਨਾਂ ਦੇ ਉੱਪਰੋਂ ਦੀ ਜ਼ਿਆਦਾ ਟ੍ਰੇਨ ਲੰਘੀ ਸੀ। ਤੋ ਇਹ ਦੋ ਸਿੱਖਾਂ ਦੀ ਸ਼ਹਾਦਤ ਹੋਈ, ਬਾਕੀ ਦੇ ਗੰਭੀਰ ਜ਼ਖਮੀ ਹੋਏ ਪਰ ਬਚ ਗਏ। ਇੱਥੋਂ ਦੀ ਇੱਕ ਦਾਸ ਇਹ ਵੀ ਬੇਨਤੀ ਕਰੇ, ਉਹ ਡਰਾਈਵਰ ਨੂੰ ਬਾਅਦ ਦੇ ਵਿੱਚ ਜਦੋਂ ਪੁੱਛਿਆ ਗਿਆ, ਸਰਕਾਰ ਤੌਰ ਤੇ ਅਦਾਲਤ ਦੇ ਵਿੱਚ ਕੇਸ ਚੱਲਿਆ, ਪੁੱਛਗਿੱਛ ਹੋਈ, ਡਰਾਈਵਰ ਦੇ ਕੋਲੋਂ ਪੁੱਛਿਆ ਗਿਆ ਕਿ ਜਦੋਂ ਤੈਨੂੰ ਇਹ ਹੁਕਮ ਸੀ ਕਿ ਤੂੰ ਟ੍ਰੇਨ ਰੋਕਣੀ ਨਹੀਂ, ਤੈਨੂੰ ਕਹਿ ਕੇ ਭੇਜਿਆ ਗਿਆ ਸੀ, ਤੂੰ ਟ੍ਰੇਨ ਰੋਕੀ ਕਿਉਂ, ਉੱਥੇ ਤੂੰ ਟ੍ਰੇਨ ਕਾਹਦੇ ਲਈ ਰੋਕੀ, ਕੀ ਕਾਰਨ ਬਣਿਆ? ਡਰਾਈਵਰ ਕਹਿੰਦਾ ਹੈ ਮੈਂ ਟ੍ਰੇਨ ਰੋਕੀ ਨਹੀਂ, ਕਿਉਂਕਿ ਪਿੱਛੋਂ ਆਰਡਰ ਸਨ, ਤੂੰ ਟ੍ਰੇਨ ਰੋਕੀ ਨਹੀਂ, ਪਰ ਉਹ ਡਰਾਈਵਰ ਕਹਿੰਦਾ ਹੈ ਕਿ ਜਦੋਂ ਪਹਿਲੇ ਸਿੱਖ ਦੇ ਨਾਲ ਜਾ ਕੇ ਜਿਨ੍ਹਾਂ ਦਾ ਨਾਮ ਸਰਦਾਰ ਪ੍ਰੀਤਮ ਸਿੰਘ ਸੀ ਉਹਨਾਂ ਦੇ ਨਾਲ ਜਦੋਂ ਟ੍ਰੇਨ ਟਕਰਾਈ ਹੈ, ਡਰਾਈਵਰ ਕਹਿੰਦਾ ਹੈ ਮੈਨੂੰ ਇਸ ਤਰ੍ਹਾਂ ਦੇ ਨਾਲ ਮਹਿਸੂਸ ਹੋਇਆ ਜਿਵੇਂ ਟ੍ਰੇਨ ਕਿਸੇ ਪਹਾੜ ਦੇ ਵਿੱਚ ਵੱਜੀ ਹੋਵੇ, ਔਰ ਉਹ ਪਹਾੜ ਦੀ ਤਰ੍ਹਾਂ ਮੈਨੂੰ ਮਹਿਸੂਸ ਵੀ ਹੋਇਆ ਔਰ ਮੈਂ ਟ੍ਰੇਨ ਰੋਕੀ ਨਹੀਂ, ਉਹ ਆਪਣੇ ਆਪ ਰੁਕ ਗਈ, ਬਿਲਕੁਲ ਆਪਣੇ ਆਪ, ਨਾ ਮੈਂ ਬ੍ਰੇਕ ਮਾਰੀ ਹੈ ਨਾ ਰੋਕਣ ਦਾ ਯਤਨ ਕੀਤਾ। ਤੋ ਉਹਦੀ ਜਦੋਂ ਇਹ ਗੱਲ ਨੂੰ ਸੁਣਿਆ ਗਿਆ ਡਰਾਈਵਰ ਦੀ, ਜਦੋਂ ਉਹਨੇ ਕੋਰਟ ਦੇ ਵਿੱਚ ਇਹ ਬਿਆਨ ਦਿੱਤਾ, ਬਾਅਦ ਦੇ ਵਿੱਚ ਫਿਰ ਸਾਰੀ ਇਨਕੁਆਇਰੀ ਹੋਈ, ਪਤਾ ਚੱਲਿਆ ਔਰ ਇੰਜਣ ਦੀ ਸਾਰੀ ਚੈਕਿੰਗ ਹੋਈ ਤੇ ਪਤਾ ਚੱਲਿਆ ਇਸ ਗੱਡੀ ਨੂੰ ਬ੍ਰੇਕ ਨਹੀਂ ਮਾਰੀ ਗਈ। ਇੰਜਣ ਤੋਂ ਪਤਾ ਚੱਲ ਗਿਆ ਇਨਕੁਆਇਰੀ ਦੇ ਨਾਲ, ਇੰਜਣ ਨੂੰ ਆਪਣੇ ਆਪ ਕਿਸੇ ਚੀਜ਼ ਦੇ ਨਾਲ ਰੋਕਿਆ ਨਹੀਂ ਗਿਆ, ਡਰਾਈਵਰ ਦੇ ਵੱਲੋਂ ਨਹੀਂ ਰੋਕਿਆ ਗਿਆ। ਤੋ ਇਹ ਸਾਰੀ ਗੱਲ ਇਸ ਗੱਲ ਨੂੰ ਸਪਸ਼ਟ ਕਰਦੀ ਹੈ ਕਿ ਜਗਤ ਗੁਰੂ ਬਾਬਾ ਮਹਾਰਾਜ ਉਹਨਾਂ ਦਿਨਾਂ ਦੇ ਵਿੱਚ ਵੀ ਸਤਿਗੁਰਾਂ ਨੇ ਇਹ ਕਿਰਪਾ ਕੀਤੀ, ਕਰਾਮਾਤ। ਇਹ ਦਾਸ ਨੇ ਤਾਂ ਬੇਨਤੀ ਕੀਤੀ ਕਿ ਬਹੁਤ ਸਾਰੇ ਕਹਿੰਦੇ ਨੇ ਗੁਰਮਤ ਦੇ ਵਿੱਚ ਕਰਾਮਾਤ ਨਹੀਂ ਹੁੰਦੀ, ਪਰ ਹੁਣ ਇਹ ਝਰਨੇ ਦਾ ਫੁੱਟਣਾ ਜਿਹੜਾ ਕਈ ਸੌ ਸਾਲਾਂ ਤੋਂ ਚੱਲ ਰਿਹਾ ਹੈ, ਪਾਣੀ ਦੇ ਲਈ ਟਿਊਬਵੈੱਲ ਲਾਈ ਦਾ ਬੋਰ ਕਰੀਦੇ ਨੇ, 10-20-50 ਸਾਲਾਂ ਦੇ ਬਾਅਦ ਉਹ ਬੋਰ ਸੁੱਕ ਜਾਂਦੇ ਨੇ, ਪਾਣੀ ਰੁਕ ਜਾਂਦਾ ਹੈ, ਸੈਂਕੜੇ ਸਾਲ ਹੋ ਗਏ ਨੇ ਇਹ ਉਸੇ ਤਰ੍ਹਾਂ ਦੇ ਨਾਲ ਚੱਲਦਾ ਹੈ। ਅੱਜ ਵੀ ਪੰਜਾ ਸਾਹਿਬ ਤੇ ਉਸੇ ਤਰ੍ਹਾਂ ਦੇ ਨਾਲ ਇਹ ਝਰਨਾ ਚੱਲਦਾ ਹੈ। ਇਸ ਪੰਜਾ ਸਾਹਿਬ ਦੇ ਨਿਸ਼ਾਨ ਨੂੰ ਜੋ ਸਤਿਗੁਰਾਂ ਦਾ ਲੱਗਾ ਹੋਇਆ, ਕਈਆਂ ਨੇ ਤੋੜਨ ਭੰਨਣ ਦਾ ਯਤਨ ਕੀਤਾ, ਪਰ ਇਹ ਨਿਸ਼ਾਨ ਉਸੇ ਤਰ੍ਹਾਂ ਦੇ ਨਾਲ ਮੌਜੂਦ ਹੈ। ਇਹ 1922 ਦੀ ਘਟਨਾ ਔਰ ਇਹ ਜਿਹਨੇ ਲਿਖਾਈ ਹੈ ਉਸ ਤੇ ਭਾਈ ਪ੍ਰੀਤਮ ਸਿੰਘ ਜੀ ਦੀ ਪਤਨੀ ਵੀ ਸੀ, ਜਿਨ੍ਹਾਂ ਦੀ ਉਮਰ ਤਕਰੀਬਨ 20 ਸਾਲ ਦੇ ਕਰੀਬ ਸੀ, 20-22 ਸਾਲ ਦੇ ਕਰੀਬ, ਉਹਨਾਂ ਦੀ ਪਤਨੀ ਵੀ ਉੱਥੇ ਮੌਜੂਦ ਸੀ 1922 ਦੇ ਇਸ ਸਾਕੇ ਦੇ ਵਿੱਚ, ਔਰ ਉਹਦੀ ਇੰਟਰਵਿਊ ਹੋਈ ਸੀ। ਕਿਤਾਬ ਦਾ ਨਾਮ ਹੈ ਸਾਡੇ ਸ਼ਹੀਦ, ਉਹਦੇ ਲੇਖਕ ਨੇ ਇੰਟਰਵਿਊ ਲਈ ਸੀ ਔਰ ਉਸਦੀ ਇੰਟਰਵਿਊ ਦੇ ਵਿੱਚ ਉਹਨੇ ਇਹ ਸਾਰਾ ਕੁਝ ਬਿਆਨ ਕੀਤਾ ਸੀ ਕਿ ਇਹ ਸਾਰੀ ਘਟਨਾ ਉੱਥੇ ਇਸ ਤਰ੍ਹਾਂ ਦੇ ਨਾਲ ਹੋਈ ਸੀ। ਤੋ ਸਤਿਗੁਰੂ ਮਹਾਰਾਜ ਅੱਜ ਵੀ ਉੱਥੇ ਕਿਰਪਾ ਕਰਦੇ ਨੇ, ਔਰ ਖਾਲਸਾ ਪੰਥ ਦੀ ਇਹ ਬੇਨਤੀ ਸੀ ਕਿ ਅਸੀਂ ਪ੍ਰਸ਼ਾਦਾ ਪਾਣੀ ਜ਼ਰੂਰ ਛਕਾਉਣਾ ਹੈ ਜਿਹੜੇ ਸਾਡੇ ਗੁਰਭਾਈ ਗ੍ਰਿਫਤਾਰ ਕੀਤੇ ਗਏ ਨੇ। ਸਤਿਗੁਰੂ ਮਹਾਰਾਜ ਨੇ ਬੇਨਤੀ ਕੀਤੀ, ਆਪ ਮਹਾਰਾਜ ਨੇ ਰਹਿਮਤ ਕਰਕੇ ਉਹ ਟ੍ਰੇਨ ਰੁਕਵਾਈ, ਪੰਥ ਨੇ ਸੇਵਾ ਕੀਤੀ। ਇਸ ਤਰ੍ਹਾਂ ਦਾ ਇਹ ਗੁਰੂ ਮਹਾਰਾਜ ਜੀ ਦਾ ਪਾਵਨ ਇਤਿਹਾਸ ਹੈ।
ਰਹੇ ਮਟਾਏ ਯਤਨ ਤੇ ਕੋਈ,
ਭਾਈ ਸਾਹਿਬ ਜੀ ਕਹਿੰਦੇ ਨੇ ਬੜਿਆਂ ਨੇ ਯਤਨ ਕੀਤੇ, ਉਦਮ ਕੀਤੇ, ਪਰ ਸਤਿਗੁਰਾਂ ਦੇ ਇਹ ਚਿੰਨ੍ਹ ਨੂੰ ਕੋਈ ਮਿਟਾ ਨਹੀਂ ਸਕਿਆ। ਤੂੰ ਜਦੋਂ ਮਹਾਰਾਜ ਜੀ ਦੇ ਇੱਕ ਚਿੰਨ੍ਹ ਨੂੰ ਹੀ ਕੋਈ ਮਿਟਾ ਨਹੀਂ ਸਕਿਆ ਜੋ ਸਤਿਗੁਰਾਂ ਨੇ ਲਾਇਆ, ਯਤਨ ਵੀ ਕੀਤੇ, ਤੂੰ ਖਾਲਸਾ ਪੰਥ ਨੂੰ ਮਿਟਾਉਣ ਦੀਆਂ ਜਿਹੜੇ ਗੱਲਾਂ ਕਰਦੇ ਨੇ ਉਹ ਕਿਵੇਂ ਹੋ ਸਕਦਾ ਹੈ।
ਰਹਿਓ ਸੋ ਚਿੰਨ ਹਾਰ ਗਏ ਤੇ,
ਬਸ ਹਾਰ ਗਏ, ਥੱਕ ਗਏ, ਮੁੱਕ ਗਏ, ਲੇਕਿਨ ਸਤਿਗੁਰਾਂ ਦਾ ਉਹ ਪੰਜਾ ਸਾਹਿਬ ਉਸੇ ਤਰ੍ਹਾਂ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੈ।
ਪਸ਼ੂ ਤਰ ਗਏ ਪੱਥਰ ਢਲ ਗਏ, ਗੁਰੂ ਜੀ ਤੇਰੀ ਬਾਣੀ ਸੁਣ ਕੇ, ਪਸ਼ੂ ਤਰ ਗਏ ਪੱਥਰ ਢਲ ਗਏ, ਗੁਰੂ ਜੀ ਤੇਰੀ ਬਾਣੀ ਸੁਣ ਕੇ, ਜਲ ਪ੍ਰਵਾਹ ਤੈਸੀ ਵਿਦਿਆ ਹੈ।
ਭਾਈ ਸਾਹਿਬ ਜੀ ਕਹਿੰਦੇ ਨੇ ਉੱਥੇ ਜਿਹੜਾ ਜਲ ਦਾ ਪ੍ਰਵਾਹ ਹੈ ਉਹ ਉਸੇ ਤਰ੍ਹਾਂ ਦੇ ਨਾਲ ਅੱਜ ਵੀ ਨਿਰਮਲ ਜਲ ਚੱਲਦਾ ਹੈ।
ਨਿਰਮਲ ਚਲਤ ਬਹੁਤ ਨਿਤਰ ਹੈ,
ਔਰ ਨਿਤਾ ਪ੍ਰਤੀ, ਇਹ ਨਹੀਂ ਕਿ ਰੁਕ ਜਾਂਦਾ ਹੈ ਦਿਨ ਨੂੰ ਜਾਂ ਸ਼ਾਮ ਨੂੰ, ਰੁਕਦਾ ਨਹੀਂ, ਉਹ ਲਗਾਤਾਰ ਘੜੀ ਦੀ ਸੂਈ ਦੀ ਤਰ੍ਹਾਂ ਜਲ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ।
ਅਲਪ ਆਪ ਕੋ ਪੀਰ ਪਛਾਨ,
ਜਦੋਂ ਵਲੀ ਕੰਧਾਰੀ ਨੇ ਇਹ ਸਾਰਾ ਕੁਝ ਦੇਖਿਆ ਤੇ ਆਪਣੇ ਆਪ ਨੂੰ ਉਹਨੇ ਛੋਟਾ ਮੰਨਿਆ ਹੈ।
ਸ਼ੀਗਰ ਆਏ ਗੁਰ ਪਗਲ ਪਟਨ,
ਫਿਰ ਉਹਨੇ ਆਪਣੇ ਆਪ ਨੂੰ ਛੋਟਾ ਮੰਨਦਿਆਂ ਹੋਇਆ ਜਦੋਂ ਉਹਦਾ ਹੰਕਾਰ ਸਤਿਗੁਰਾਂ ਨੇ ਚਕਨਾ ਚੂਰ ਕੀਤਾ, ਤੂੰ ਗਰਭ ਗੰਜਨ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਉਹ ਪਹੁੰਚਿਆ ਹੈ।
ਹੇ ਪ੍ਰਭ ਖਤਾ ਬਖਸ਼ੀਏ ਮੋਹੀ,
ਫਿਰ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਮਹਾਰਾਜ ਜੀ, ਮੇਰੇ ਕੋਲੋਂ ਜਿਹੜੀ ਗਲਤੀ ਹੋਈ ਹੈ, ਭੁੱਲ ਹੋਈ ਹੈ, ਉਹ ਬਖਸ਼ ਦੇਵੋ।
ਨਹੀਂ ਮਹਾਤਮ ਜਾਣਿਓ ਤੋਹੀ,
ਹੇ ਮਾਲਕ ਜੀ, ਤੁਸੀਂ ਇਤਨੇ ਮਹਾਨ ਹੋ, ਇਤਨੇ ਵੱਡੇ ਹੋ, ਮੈਂ ਆਪ ਜੀ ਦੀ ਮਹਿਮਾ ਨੂੰ ਜਾਣ ਨਹੀਂ ਸਕਿਆ।
ਪਰਲੋਕ ਸਹਾਇ ਵਿਸ਼ੇਸ਼,
ਮਹਾਰਾਜ ਹੁਣ ਤੁਸੀਂ ਕਿਰਪਾ ਕਰੋ, ਕਰੋ ਕਿ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਮੇਰੇ ਤੇ ਕਿਰਪਾ ਕਰਨੀ, ਸਹਾਇਤਾ ਕਰਨੀ।
ਅਸਮੋਹ ਕਹੋ ਕੀ ਜੈ ਉਪਦੇਸ਼।
ਇਸ ਕਰਕੇ ਹੇ ਜਗਤ ਗੁਰੂ ਬਾਬਾ ਜੀ, ਇਸ ਤਰ੍ਹਾਂ ਦਾ ਮੈਨੂੰ ਉਪਦੇਸ਼ ਦੇਵੋ ਜੋ ਲੋਕ ਪਰਲੋਕ ਦੇ ਵਿੱਚ ਮੇਰਾ ਸਹਾਇਕ ਹੋਵੇ।
ਇਤਿਆਦਿਕ ਬੇਨਤੀ ਬਹੁ ਕਰੇ।
ਇਤਿਆਦਿਕ ਬਹੁਤ ਸਾਰੀਆਂ ਬੇਨਤੀਆਂ ਹੁਣ ਵਲੀ ਕੰਧਾਰੀ ਕਰਦਾ ਹੈ।
ਸ਼ਰਧਾ ਕੋ ਔਰ ਨਿਸ਼ਚਾ ਤਰੇ।
ਔਰ ਸਤਿਗੁਰੂ ਮਹਾਰਾਜ ਜੀ ਤੇ ਸ਼ਰਧਾ ਵੀ ਹੈ ਤੇ ਇਹਦਾ ਅਡੋਲ ਨਿਸ਼ਚਾ ਵੀ ਬਣਿਆ ਹੈ।
ਤਬ ਸ਼੍ਰੀ ਗੁਰ ਉਪਦੇਸ਼ ਬਖਾਨ।
ਫਿਰ ਸਤਿਗੁਰੂ ਮਹਾਰਾਜ ਜੀ ਨੇ ਇਹਦੀਆਂ ਬੇਨਤੀਆਂ ਨੂੰ ਸੁਣਦਿਆਂ ਹੋਇਆਂ ਉੱਥੇ ਕਿਰਪਾ ਕੀਤੀ, ਵਲੀ ਕੰਧਾਰੀ ਨੂੰ ਉਪਦੇਸ਼ ਦਿੱਤਾ ਹੈ।
ਕਹਿ ਮਤ ਸਾਰ ਦੁੱਖ ਨਾਹਕ ਮਨ।
ਸਤਿਗੁਰੂ ਕਹਿਣ ਲੱਗੇ, ਵਲੀ ਕੰਧਾਰੀ ਜੇ ਹੈ ਉਹ ਕੰਮ ਪਹਿਲਾਂ ਕਰ ਲੈਂਦਾ ਤੇ ਚੰਗਾ ਨਹੀਂ ਸੀ, ਐਵੇਂ ਤੂੰ ਈਰਖਾ ਦੀ ਅੱਗ ਦੇ ਵਿੱਚ ਬੇਅਰਥ ਜੜਿਆ ਹੈ।
ਇਸ ਮੈਂ ਪ੍ਰਾਪਤ ਕਿਸ਼ੂ ਨਾ ਹੋਏ।
ਤੂੰ ਇਸ ਤਰ੍ਹਾਂ ਦਾ ਕੰਮ ਕਰਦਾ ਰਿਹਾ ਹੈ ਜਿਹਦੇ ਵਿੱਚ ਨਾ ਤੈਨੂੰ ਕੁਝ ਪ੍ਰਾਪਤ ਹੋਇਆ ਹੈ ਤੇ ਨਾ ਕਿਸੇ ਦੂਸਰੇ ਨੂੰ।
ਹਰ ਖਿਰਦੈ ਕਰ ਤਿਆਗਿਓ ਸੋਏ।
ਉਹਨੇ ਆਪਣੇ ਮਨ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਇਹਨਾਂ ਬਚਨਾਂ ਨੂੰ ਸੁਣਿਆ ਔਰ ਮਨ ਦੇ ਵਿੱਚ ਆਪਣੀ ਗਲਤੀ ਨੂੰ ਮੰਨਦਿਆਂ ਹੋਇਆ ਇਹ ਜਿਹੜਾ ਹੰਕਾਰ ਸੀ, ਈਰਖਾ ਸੀ, ਉਸ ਨੂੰ ਤਿਆਗ ਦਿੱਤਾ ਹੈ।
ਹਰ ਦਮ ਯਾਦ ਖੁਦਾਇ ਕਰੀਜੈ।
ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਇਹ ਈਰਖਾ ਹੰਕਾਰ ਨੂੰ ਛੱਡ ਔਰ ਹਰ ਵੇਲੇ ਖੁਦਾ ਨੂੰ ਯਾਦ ਕਰਿਆ ਕਰ।
ਮਾਨੁਖ ਤਨ ਸਫਲੋ ਕਰ ਲੀਜੈ।
ਬਸ ਇਹ ਮਨੁੱਖਾ ਸਰੀਰ ਤਾਂ ਹੀ ਸਫਲਾ ਹੈ ਜੇ ਤੂੰ ਖੁਦਾ ਦੀ ਯਾਦ ਦੇ ਵਿੱਚ ਰਹੇ। ਜੇ ਤੂੰ ਖੁਦਾ ਦੇ ਨਾਲ ਜੁੜ ਜਾਵੇ ਤੇ ਤੇਰਾ ਸਰੀਰ ਸਫਲਾ ਹੋਵੇਗਾ।
ਇਤਿਆਦਿਕ ਗੁਰ ਕਹਿਬੋ ਮਾਨਿਓ।
ਇਤਿਆਦਿਕ ਜਿਹੜੇ ਬਚਨ ਸਤਿਗੁਰੂ ਮਹਾਰਾਜ ਜੀ ਨੇ ਖੁਦਾ ਦੀ ਯਾਦ ਦੇ ਵਿੱਚ ਰਹਿਣ ਦੇ, ਹੰਕਾਰ ਦੇ ਤਿਆਗ ਦੇ, ਈਰਖਾ ਦੇ ਤਿਆਗ ਦੇ ਇਹ ਬਚਨ ਕਹੇ, ਉਹਨੇ ਸਾਰੇ ਪ੍ਰਵਾਨ ਕੀਤੇ ਹਨ।
ਪਦ ਪੰਕਜ ਪ੍ਰਣਾਮ ਸੋ ਠਾਨਿਓ।
ਫਿਰ ਉਹਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਪਰ ਵਾਰ ਵਾਰ ਨਮਸਕਾਰਾਂ ਕੀਤੀਆਂ ਹਨ।
ਆਪਣੇ ਪੀਰ ਕਰੇ ਧਰ ਪ੍ਰੇਮ।
ਬਲੀ ਕੰਧਾਰੀ ਨੇ ਸਤਿਗੁਰੂ ਮਹਾਰਾਜ ਜੀ ਨੂੰ ਆਪਣਾ ਪੀਰ ਕੀਤਾ ਹੈ, ਭਾਵ ਆਪਣਾ ਗੁਰੂ ਧਾਰਨ ਕੀਤਾ, ਮੁਰਸ਼ਦ ਮੰਨਿਆ ਹੈ।
ਪ੍ਰਾਪਤ ਭਈ ਅਦਕ ਤੇ ਸ਼ਿਸ਼ਮ।
ਜਦੋਂ ਉਹਨੇ ਸਤਿਗੁਰੂ ਮਹਾਰਾਜ ਜੀ ਨੂੰ ਗੁਰੂ ਮੰਨਿਆ, ਮੁਰਸ਼ਦ ਮੰਨਿਆ, ਉਸ ਨੂੰ ਬਹੁਤ ਵੱਡੀ ਜਿਹੜੀ ਮੁਕਤੀ ਦੀ ਦਾਤ ਹੈ ਉਹ ਪ੍ਰਾਪਤ ਹੋਈ।
ਦੋਹਰਾ ਰਹਿਓ ਪੀਰ ਤੇ ਸਥਾਨ ਹੀ ਗੁਰੂ ਕੀਨ ਪ੍ਰਸਥਾਨ।
ਜਦੋਂ ਇਸ ਤਰ੍ਹਾਂ ਦੇ ਨਾਲ ਉਸ ਵਲੀ ਕੰਧਾਰੀ ਦਾ ਹੰਕਾਰ ਦੂਰ ਕੀਤਾ, ਉਹਨੂੰ ਖੁਦਾ ਦੇ ਰਸਤੇ ਦਾ ਢੰਗ ਤਰੀਕਾ ਦੱਸਿਆ, ਸਤਿਗੁਰੂ ਮਹਾਰਾਜ ਉਥੋਂ ਅੱਗੇ ਚੱਲ ਪਏ ਹਨ ਤੇ ਵਲੀ ਕੰਧਾਰੀ ਉਸੇ ਆਪਣੇ ਥਾਂ ਤੇ ਟਿਕ ਗਿਆ ਹੈ।
ਅਬਲਗ ਸੋ ਜਗਤ ਮੈਂ ਜਲ ਪ੍ਰਵਾਹੇ ਤੇ ਸਥਾਨ।
ਭਾਈ ਸਾਹਿਬ ਜੀ ਕਹਿੰਦੇ ਨੇ ਉਹ ਅਸਥਾਨ ਵੀ ਅੱਜ ਵੀ ਦੁਨੀਆਂ ਦੇ ਉੱਪਰ ਉਸੇ ਤਰ੍ਹਾਂ ਦੇ ਨਾਲ ਮੌਜੂਦ ਹੈ ਤੇ ਸਤਿਗੁਰੂ ਮਹਾਰਾਜ ਜੀ ਦਾ ਨਿਸ਼ਾਨ ਤੇ ਉਹ ਜਲ ਦਾ ਪ੍ਰਵਾਹ ਉਸੇ ਤਰ੍ਹਾਂ ਦੇ ਨਾਲ ਅੱਜ ਵੀ ਮੌਜੂਦ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਥੇ ਇੱਕ ਹੋਰ ਵੀ ਬੇਨਤੀ ਕੀਤੀ ਹੈ, ਉਹਨਾਂ ਨੇ ਜਿਹੜੀ ਖੋਜ ਕਰਕੇ ਲਿਖਿਆ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਇਹ ਜਿਹੜਾ ਪੱਥਰ ਰੇੜ ਕੇ ਭੇਜਿਆ ਸੀ ਵਲੀ ਕੰਧਾਰੀ ਨੇ ਤੇ ਉਹ ਰੁੱਖਾਂ ਨੂੰ ਤੋੜਦਿਆਂ ਹੋਇਆਂ ਬਹੁਤ ਵੱਡਾ ਪੱਥਰ ਆਇਆ ਸੀ ਰਿੜਦਾ ਹੋਇਆ, ਉਹਦੇ ਰਿੜਦੇ ਹੋਏ ਆਉਂਦੇ ਦੇ ਨਿਸ਼ਾਨ ਵੀ ਮੌਜੂਦ ਸਨ, ਜਿਨ੍ਹਾਂ ਤੋਂ ਇਹ ਸਿੱਧ ਹੁੰਦਾ ਸੀ ਕਿ ਵਾਕਿਆ ਹੀ ਇਹ ਪੱਥਰ ਉੱਪਰੋਂ ਵਲੀ ਕੰਧਾਰੀ ਦੇ ਵੱਲੋਂ ਰੇੜਿਆ ਗਿਆ ਹੈ, ਭੇਜਿਆ ਗਿਆ ਹੈ। ਪਰ ਸਮੇਂ ਦੇ ਨਾਲ ਇਹਦੇ ਜਿਹੜੇ ਨਿਸ਼ਾਨ ਸਨ ਰਸਤੇ ਦੇ ਉਹ ਮਿਟਾ ਦਿੱਤੇ ਗਏ ਨੇ ਔਰ ਅੱਜ ਇਹ ਨਹੀਂ ਪਤਾ ਚੱਲਦਾ ਕਿ ਇਹ ਪੱਥਰ ਵਾਕੇ ਉੱਪਰੋਂ ਰੇੜ ਕੇ ਭੇਜਿਆ ਗਿਆ ਸੀ। ਪਰ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਸਾਡੇ ਸਮੇਂ ਤੱਕ ਇਹ ਨਿਸ਼ਾਨ ਉਹਨਾਂ ਦਿਨਾਂ ਦੇ ਵਿੱਚ ਤਕਰੀਬਨ 1900 ਸਨ ਦੇ ਨੇੜੇ ਨੇੜੇ ਤੱਕ ਇਹ ਦਿਖਾਈ ਦਿੰਦਾ ਸੀ ਕਿ ਪੱਥਰ ਵਾਕੇ ਉੱਪਰੋਂ ਰਿੜਦਾ ਹੋਇਆ ਆਇਆ ਹੈ।
ਜਹਿ ਕਾਬਲ ਕੋ ਨਗਰ ਸੁਹਾਵਾ।
ਫਿਰ ਸਤਿਗੁਰੂ ਮਹਾਰਾਜ ਜੀ ਉਧਰ ਨੂੰ ਚੱਲ ਪਏ ਹਨ ਜਿੱਥੇ ਕਾਬਲ ਦਾ ਨਗਰ ਹੈ। ਕਾਬਲ ਇਹ ਅੱਜ ਕੱਲ ਤਕਰੀਬਨ ਪਾਕਿਸਤਾਨ ਦੇ ਵਿੱਚ ਰਹਿ ਗਿਆ ਹੈ।
ਇਸ ਮੈਂ ਪਰਵਿਸ਼ੇ ਦੁੱਖ ਬਣਦਾ ਵਾ।
ਦੁੱਖਾਂ ਦੇ ਜੰਗਲ ਨੂੰ ਸਾੜਨ ਵਾਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਜਿਵੇਂ ਅੱਗ ਜੰਗਲ ਨੂੰ ਸਾੜਦੀ ਹੈ, ਸਤਿਗੁਰੂ ਇਸ ਤਰ੍ਹਾਂ ਦੇ ਨਾਲ ਦੁੱਖਾਂ ਨੂੰ ਸਾੜਦੇ ਨੇ, ਤੋ ਐਸੇ ਦਾਤਾ ਗੁਰੂ ਜੀ ਦੁੱਖਾਂ ਨੂੰ ਸਾੜਨ ਵਾਲੇ ਕਾਬਲ ਨਗਰ ਦੇ ਵਿੱਚ ਪਹੁੰਚੇ ਹਨ।
ਇੱਕ ਮਸੀਤ ਅਵਲੋਕੀ ਨਿਕੀ।
ਸਤਿਗੁਰੂ ਮਹਾਰਾਜ ਜੀ ਨੇ ਕਾਬਲ ਦੇ ਵਿੱਚ ਇੱਕ ਸੁੰਦਰ ਮਸੀਤ ਬਣੀ ਹੋਈ ਸੀ, ਉਸ ਨੂੰ ਦੇਖਿਆ ਹੈ।
ਬੈਠਕ ਹੁੰਦੇ ਤੁਰਕ ਸਭ ਹੀ ਕੀ।
ਉਹ ਐਸਾ ਅਸਥਾਨ ਸੀ ਕਿ ਉੱਥੇ ਸਾਰੇ ਤੁਰਕ ਰਹਿੰਦੇ ਸਨ। ਕਾਬਲ ਸ਼ਬਦ ਵੀ ਫਾਰਸੀ ਦਾ ਹੈ, ਔਰ ਇੱਥੇ ਮਸੀਤ ਸੀ, ਇਹਦੇ ਵਿੱਚ ਬਹੁਤ ਸਾਰੇ ਮੁਸਲਮਾਨ ਰਹਿੰਦੇ ਸਨ।
ਇਸ ਕੇ ਮੱਧ ਜਾਏ ਕੀਆ ਡੇਰਾ।
ਸਤਿਗੁਰੂ ਮਹਾਰਾਜ ਜੀ ਉਸ ਮਸੀਤ ਦੇ ਵਿੱਚ ਚਲੇ ਗਏ, ਅੰਦਰ ਪਹੁੰਚ ਗਏ ਹਨ ਤੇ ਉੱਥੇ ਟਿਕੇ ਹਨ।
ਮਾਨ ਮੁੱਲਾ ਨੇ ਗੁਰ ਕੋ ਹੇਰਾ।
ਜਦੋਂ ਇਤਨੇ ਸਮੇਂ ਨੂੰ ਮਸੀਤ ਦੇ ਵਿੱਚ ਜਿਹੜਾ ਸੇਵਾ ਉਹਨਾਂ ਦੇ ਕਰਦਾ ਸੀ ਮੌਲਵੀ ਸੀ ਮੁੱਲਾ ਸੀ, ਉਹਨੇ ਆ ਕੇ ਸਤਿਗੁਰਾਂ ਨੂੰ ਦੇਖਿਆ ਹੈ।
ਬੋਲਿਓ ਕੌਣ ਕਹਾਂ ਤੇ ਆਏ।
ਉਹ ਮੁੱਲਾ ਕਹਿਣ ਲੱਗਾ ਕਿ ਤੁਸੀਂ ਕੌਣ ਹੋ ਔਰ ਕਿੱਥੋਂ ਆਏ ਹੋ।
ਹਿੰਦੂ ਸੇ ਤੁਮ ਪੜ੍ਹੋ ਲਿਖਾਏ।
ਸਤਿਗੁਰੂ ਮਹਾਰਾਜ ਜੀ ਦੇ ਕੱਪੜਿਆਂ ਨੂੰ ਦੇਖ ਕੇ ਕਹਿਣ ਲੱਗਾ ਜੀ ਤੁਹਾਡੇ ਕੱਪੜੇ ਤਾਂ ਹਿੰਦੂਆਂ ਵਾਲੇ ਲੱਗਦੇ ਹਨ।
ਇਹ ਤੁਰਕਨ ਕੋ ਥਾਨ ਮਹਾਨ।
ਔਰ ਤੁਹਾਨੂੰ ਪਤਾ ਨਹੀਂ ਕਿ ਇਹ ਤੁਰਕਾਂ ਦਾ ਬੜਾ ਮਹਾਨ ਤੇ ਪਵਿੱਤਰ ਅਸਥਾਨ ਹੈ।
ਵੈਸੋਹਨ ਹੈ ਤੁਮ ਕਰੋ ਪਯਨ।
ਇਸ ਕਰਕੇ ਮੁੱਲਾ ਕਹਿਣ ਲੱਗਾ ਜੀ ਤੁਸੀਂ ਤੇ ਹਿੰਦੂ ਲੱਗਦੇ ਹੋ ਤੇ ਹਿੰਦੂ ਦਾ ਇੱਥੇ ਕੀ ਕੰਮ ਹੈ, ਤੁਸੀਂ ਬੈਠ ਨਹੀਂ ਸਕਦੇ, ਇੱਥੋਂ ਚਲੇ ਜਾਵੋ।
ਸ਼੍ਰੀ ਨਾਨਕ ਜੀ ਬਹਿਣ ਉਚਾਰੇ।
ਮੁੱਲਾ ਦੇ ਗੱਲ ਨੂੰ ਸੁਣ ਕੇ ਜਗਤ ਗੁਰੂ ਬਾਬਾ ਜੀ ਨੇ ਬਚਨ ਕੀਤਾ ਹੈ।
ਮਾਰਗ ਚਲਤਿਓ ਪੱਗ ਹਮਾਰੇ।
ਸਤਿਗੁਰੂ ਮਹਾਰਾਜ ਕਹਿਣ ਲੱਗੇ ਮੌਲਵੀ ਸਾਹਿਬ ਜੀ ਅਸੀਂ ਬਸ ਥੋੜਾ ਸਮਾਂ ਹੀ ਰੁਕਣਾ ਹੈ, ਰਸਤੇ ਦੇ ਵਿੱਚ ਚੱਲ ਰਹੇ ਸੀ ਮੁਸਾਫਿਰ ਹਾਂ ਔਰ ਚਲਦਿਆਂ ਚਲਦਿਆਂ ਸਾਡੇ ਪੈਰ ਥੱਕ ਗਏ ਹਨ।
ਰਹਿਣੋ ਇੱਕ ਸਰਵਰੀ ਸਾਰੀ।
ਮੌਲਵੀ ਸਾਹਿਬ ਜੀ ਬਸ ਅਸੀਂ ਇੱਕ ਰਾਤ ਹੀ ਇੱਥੇ ਅੱਜ ਦੀ ਰਾਤ ਹੀ ਗੁਜ਼ਾਰਾ ਕਰਨਾ ਹੈ।
ਗਮਨੇ ਹੋਵਤ ਪੋਰਿਆ ਗਾਰੀ।
ਬਸ ਜਦੋਂ ਸਵੇਰ ਹੋਵੇਗੀ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਅਸੀਂ ਇੱਥੋਂ ਚਲੇ ਜਾਵਾਂਗੇ।
ਮੁੱਲਾ ਕਹੇ ਰਹੋ ਨਾ ਬੈਸੇ।
ਮੌਲਵੀ ਅੱਗੋਂ ਗੁੱਸੇ ਦੇ ਨਾਲ ਕਹਿਣ ਲੱਗਾ ਰਾਤ ਰਾਤ ਤੇ ਬੜੀ ਦੂਰ ਦੀ ਗੱਲ, ਮੈਂ ਤੁਹਾਨੂੰ 5 ਮਿੰਟ ਇੱਥੇ ਬਹਿਣ ਨਹੀਂ ਦੇਵਾਂਗਾ।
ਹਿੰਦੂ ਰਹਿਣੇ ਦਿਓ ਨਾ ਕੈਸੇ।
ਕਿਉਂਕਿ ਤੁਸੀਂ ਮੈਨੂੰ ਲੱਗਦਾ ਹੈ ਕਿ ਹਿੰਦੂਆਂ ਦੇ ਘਰ ਦੇ ਹੋ ਔਰ ਹਿੰਦੂਆਂ ਨੂੰ ਮਸੀਤ ਦੇ ਵਿੱਚ ਅਸੀਂ ਰਹਿਣ ਨਹੀਂ ਦੇਈਦਾ।
ਪਾਣ ਸਥਾਨ ਕਰੋ ਗੁਜਰਨ।
ਇਸ ਕਰਕੇ ਜੇ ਰਾਤ ਬਤੀਤ ਕਰਨੀ ਹੈ ਤੇ ਕਿਸੇ ਹੋਰ ਥਾਂ ਤੇ ਦੇਖੋ, ਕੋਈ ਹੋਰ ਥਾਂ ਟਿਕਾਣਾ ਆਪਣਾ ਲੱਭੋ, ਇਹ ਮਸੀਤ ਹੈ ਮੁਸਲਮਾਨਾਂ ਦਾ ਅਸਥਾਨ ਹੈ, ਇੱਥੇ ਨਹੀਂ ਰੁਕ ਸਕਦੇ।
ਕਹਾ ਮਾਨ ਮਮ ਕਰੋ ਪਯਨ।
ਮੁੱਲਾ ਵਾਰੀ ਵਾਰੀ ਕਹਿੰਦਾ ਹੈ ਕਿ ਚੰਗਾ ਹੋਵੇਗਾ ਤੁਸੀਂ ਮੇਰੀ ਗੱਲ ਮੰਨੋ ਤੇ ਇੱਥੋਂ ਚਲੇ ਜਾਵੋ।
ਆਏ ਤੁਰਕ ਕੋ ਰਿਸ ਉਪਜੈ ਹੈ।
ਦੂਸਰੀ ਗੱਲ, ਚਲੋ ਜੇ ਮੈਂ ਨਾ ਵੀ ਕੁਝ ਆਖਾਂ, ਮੈਂ ਤੁਹਾਨੂੰ ਰਹਿਣ ਵੀ ਦੇਵਾਂ, ਇੱਥੇ ਹੋਰ ਵੀ ਜਦੋਂ ਕੋਈ ਮੁਸਲਮਾਨ ਆਵੇਗਾ ਉਹ ਤੁਹਾਨੂੰ ਵੇਖ ਕੇ ਗੁੱਸਾ ਕਰੇਗਾ।
ਵਹਾਂ ਪਕੜ ਕੇ ਤੁਰਤ ਉਠਾਏ ਹੈ।
ਔਰ ਇਤਨੀ ਗੱਲ ਵੀ ਹੋ ਸਕਦੀ ਹੈ ਕੋਈ ਇਤਨੇ ਗੁੱਸੇ ਦੇ ਵਿੱਚ ਹੋਵੇ ਕਿ ਤੁਹਾਨੂੰ ਇੱਥੇ ਬੈਠਿਆਂ ਨੂੰ ਬਾਂਹ ਤੋਂ ਪਕੜ ਕੇ ਕੋਈ ਉਠਾ ਦੇਵੇ।
ਹਿੰਦੂ ਕੋ ਕਿਆ ਕਾਮ ਮਸੀਤੀ।
ਕਿਉਂਕਿ ਹਿੰਦੂ ਦਾ ਕੋਈ ਕੰਮ ਇੱਥੇ ਮਸੀਤ ਦੇ ਵਿੱਚ ਨਹੀਂ ਹੈ, ਅਸੀਂ ਮੰਦਿਰ ਵਿੱਚ ਨਹੀਂ ਜਾਈਦਾ ਤੇ ਹਿੰਦੂ ਮਸੀਤ ਦੇ ਵਿੱਚ ਨਹੀਂ ਆ ਸਕਦਾ, ਇਸ ਤਰ੍ਹਾਂ ਮੁੱਲਾ ਨੇ ਕਿਹਾ ਹੈ।
ਉੱਠ ਕਰ ਚਲੇ ਜਾਓ ਭਲ ਰੀਤੀ।
ਇਸ ਕਰਕੇ ਚੰਗੀ ਗੱਲ ਤੇ ਇਹੀ ਹੈ ਕਿ ਤੁਸੀਂ ਚੁੱਪ ਚਾਪ ਇੱਥੋਂ ਉੱਠ ਕੇ ਆਪਣੇ ਸਾਥੀਆਂ ਨੂੰ ਲੈ ਕੇ ਚਲੇ ਜਾਵੋ।
ਜੇ ਮਮ ਬਾਤ ਨ ਮਾਨੋ ਕਾਏ।
ਮੁੱਲਾ ਕਹਿਣ ਲੱਗਾ ਕਿ ਚਲੋ ਜੇਕਰ ਤੁਸੀਂ ਇਤਨੀ ਜਿੱਦ ਕੀਤੀ, ਤੁਸੀਂ ਜੇ ਮੇਰੀ ਗੱਲ ਨੂੰ ਨਾ ਮੰਨਿਆ,
ਬਕਰ ਬਾਹੋ ਮੈਂ ਦਿਓ ਉਠਾਏ,
ਫਿਰ ਮੈਂ ਹੀ ਕਿਸੇ ਹੋਰ ਨੇ ਤੇ ਕੀ ਉਠਾਉਣਾ ਹੈ, ਜੇ ਆਪਣੇ ਆਪ ਨਾ ਗਏ ਤੇ ਮੈਂ ਤੁਹਾਨੂੰ ਬਾਹੋਂ ਪਕੜ ਕੇ ਇਸ ਮਸੀਤੋਂ ਬਾਹਰ ਕੱਢ ਦੇਵਾਂਗਾ।
ਸੁਣ ਸ਼੍ਰੀ ਮੁਖ ਬਿਗਸੇ ਗੁਣ ਖਾਨੀ।
ਜਦੋਂ ਸਤਿਗੁਰੂ ਮਹਾਰਾਜ ਜੀ ਨੇ ਉਸ ਮੌਲਵੀ ਦੇ ਇਹਨਾਂ ਬਚਨਾਂ ਨੂੰ ਸੁਣਿਆ ਤੇ ਗੁਣਾਂ ਦੀ ਖਾਨ ਸੁਣ ਕੇ ਹੱਸ ਪਏ ਹਨ।
ਸਾਥ ਮੁਲਾਣੇ ਬੋਲੇ ਬਾਣੀ।
ਉਸ ਮੌਲਵੀ ਦੇ ਤਾਂ ਸਤਿਗੁਰੂ ਮਹਾਰਾਜ ਜੀ ਨੇ ਫਿਰ ਇਸ ਤਰ੍ਹਾਂ ਬਚਨ ਕੀਤੇ।
ਇਹ ਤੁਝ ਮੈਂ ਹੈ ਜੋਰ ਵਿਸਾਲਾ।
ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਤੂੰ ਕਹਿੰਦਾ ਹੈ ਕਿ ਬਾਹੋਂ ਪਕੜ ਕੇ ਮਸੀਤੋਂ ਬਾਹਰ ਕੱਢ ਦੇਵਾਂਗਾ ਤੇ ਅਸੀਂ ਵੀ ਦੇਖਦੇ ਹਾਂ ਤੇਰੇ ਵਿੱਚ ਕਿਤਨਾ ਕੁ ਜ਼ੋਰ ਹੈ, ਜੇ ਤੇਰੇ ਵਿੱਚ ਜ਼ੋਰ ਹੈ ਤੇ ਤੂੰ ਕਰ ਲੈ।
ਫਿਰ ਮਸੀਤ ਰੱਖ ਹੋਏ ਸਕਲ।
ਸਤਿਗੁਰੂ ਕਹਿਣ ਲੱਗੇ ਸਾਨੂੰ ਬਾਹਰ ਕੱਢਣਾ ਤੇ ਬੜੀ ਦੂਰ ਦੀ ਗੱਲ ਹੈ, ਜੇ ਤੇਰੇ ਵਿੱਚ ਜ਼ੋਰ ਹੈ ਤਾਕਤ ਹੈ ਤੇ ਆ ਆਪਣੀ ਮਸੀਤ ਜਿਹਦੇ ਵਿੱਚੋਂ ਸਾਨੂੰ ਬਾਹਰ ਕੱਢਣ ਦੀ ਤੂੰ ਗੱਲ ਕਰਦਾ ਹੈ, ਆਪਣੀ ਪਹਿਲਾਂ ਮਸੀਤ ਸਾਂਭ ਕੇ ਰੱਖ, ਤੇਰੀ ਮਸੀਤ ਵੀ ਪਤਾ ਨਹੀਂ ਇਹ ਰਵੇਗੀ ਜਾਂ ਇਹ ਵੀ ਤੁਰਦੀ ਫਿਰਦੀ ਤੈਨੂੰ ਦਿਖਾਈ ਦੇਵੇ। ਜਦੋਂ ਇਸ ਤਰ੍ਹਾਂ ਦੇ ਨਾਲ ਬਚਨ ਸਤਿਗੁਰੂ ਮਹਾਰਾਜ ਜੀ ਨੇ ਕੀਤੇ, ਅੱਗੋਂ ਮੌਲਵੀ ਦੇ ਉੱਪਰ ਕੀ ਅਸਰ ਪੈਂਦਾ ਹੈ ਤੇ ਮਹਾਰਾਜ ਉਸ ਮਸੀਤ ਨੂੰ ਔਰ ਉਸ ਮੌਲਵੀ ਨੂੰ ਕਿਸ ਤਰ੍ਹਾਂ ਦੇ ਨਾਲ ਵਰਤਦੇ ਨੇ, ਮਹਾਰਾਜ ਹੁਣ ਕਿਸ ਤਰ੍ਹਾਂ ਦਾ ਕੌਤਕ ਕਰਨਗੇ ਤੇ ਮੌਲਵੀ ਨੂੰ ਖੁਦਾ ਦੇ ਰਸਤੇ ਦਾ ਗਿਆਨ ਦੇਣਗੇ, ਇਹ ਸਾਰੀ ਵਿਚਾਰ ਨੂੰ ਕੱਲ ਦੇ ਦੀਵਾਨ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਸਮੇਂ ਅਨੁਸਾਰ ਇਤਨੀ ਸੇਵਾ ਪ੍ਰਵਾਨ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਣੀ ਜੀ।
ਜੇ ਤੁਝ ਮੈਂ ਹੈ ਜੋਰ ਬਿਸਾਲਾ, ਥਿਰ ਮਸੀਤ ਰੱਖ ਹੋਏ ਸਕਾਲ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਯਾ ਤਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ
ਤਾਰ।
ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ
ਅਗਨਾਸ,
ਹੇ ਪੂਰਨ, ਹੇ ਸਰਬ ਮੈਂ, ਦੁਖ ਪੰਜਨ ਗੁਣ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ, ਹੇ ਗੋਬਿੰਦ, ਹੇ ਗੁਣ ਨਿਦਾਨ, ਜਾ ਕੈ ਸਦਾ
ਬੇਕ।
ਹੇ ਅਪਰੰਪਰ ਹਰ ਹਰੇ, ਹਹਿ ਪੀ ਹੋਵਨ, ਹੇ ਸੰਤ ਕੈ ਸਦਾ ਸੰਗ, ਨਿਦਾਰਾ
ਆਧਾਰ।
ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀਏ
ਪਰੋਏ।
ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ
ਦਇਆਲ,
ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ
ਨਿਹਾਲ।
ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੁਤ ਰਹਿ
ਪਾਰ,
ਜੋ ਸਰਦਾ ਕਰ ਸੇਵ ਦੇ,
ਕਾਰਨ
ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੈ
ਪਾਰ,
ਜੋ ਸਰਦਾ ਕਰ ਸੇਵ ਦੇ, ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।